دوہرا سنیو مسندن میورن پر چور پیو برتانت شری جننی تے آد سب کرت چنت بو پانت.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ ساتھ سنگت نویں پاتشاہ دھن گرو تیگ بہادر صاحب جی مہاراج جی دے پوتر پاون استھان اور جگو جگ اٹل ستگرو شری گرو گرنتھ صاحب جی دے پاون چرن چ حاضر ہو کے اکتر ہو کے دیپ مالا دا بندی چھوڑ دیوس دا دہاڑا بڑی شردا بھاونا تے ستکار نال منا رہے. تن شری گرو ہرگوبند صاحب میری پیری دے مالک دین دنی دا پاتشاہ 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 اڈولا ایسے شری گرو ہرگوبند صاحب جی مہاراج گوالیئر دے قلعے وچ نظر بند کیتے گئے دیوان چندو ورگے پاپیاں نے نجومیاں نو لالچ دے کے بادشاہ جہانگیر نو پرم چ پا دتا کہ تیرے تے ساڑھ ستی ہے یہ تاں ٹل سکدی ہے یہ نام ہر گوبند ہوئے جاتی کر کے سوڈی ہون وہ تیرے واسطے گوالیئر دے قلعے چ بیٹھ کے تپ کرن 40 دن. جہانگیر بادشاہ نے ستگراں نو 40 دن واسطے گوالیئر دے قلعے چ بھیجیا اتھے اگے اپنے عمر بھر دی قید کٹ رہے سن 52 راجے انہاں ساریاں نے 6ویں پاتشاہ دے درشن کیتے آس بج گئی کہ ہن ساڈی بھی بند خلاسی ہو سکدی ہے. 40 دن تو کئی دن اتے بیت گئے پر بادشاہ جہانگیر نے ستگراں نو نہیں بلایا. پھر کلا ورتی ادھر پنجاب تو بہت ساریاں سنگتاں وہیراں دے وہیر کٹ کے گوالیئر پہنچن لگے. گوالیئر دے قلعے دے چارے پاسے سنگت پرکرما کر کے نمسکار کر دی ہے. اتھوں دے لوکاں نوں نہیں سی پتا بھی اے کون نے کتھوں آئے نے نمسکاراں کیوں کردے نے پچھدے نے. تو سنگت دسدی ہے کہ ساڈے ستگرو 6ویں پاتشاہ اس گوالیئر دے قلعے چ نظر بند نے. اسی انہاں دے درشن پرسن واسطے آنے اے پرکرما اسی انہاں دی کر رہے ہیں. سنگت دے اندر بہت زیادہ بے بلتائی ہے ستگراں دے درشناں دے وجوگ کر کے. بابا بڈھا صاحب جی بھی ستگراں کول پہنچے ماتا گنگا جی دے بھیجے ہوئے کتھا وستار والی ہے. میں سنکھپت روپ وچ آپ جی نوں سربن کران لگا تو بادشاہ نے ستگرو سچے پاتشاہ جی نوں سدا بھیجیا کہ آ جاؤ گوالیئر دے قلعے چ. مہاراج جی نے آخیا ہوں اسی کلے نہیں ساڈے نال 52 راجے بھی آؤ گے. انہیں آخیا جی یہ تا نہیں ہو سکتا انہاں راجیاں نوں میں بڑی مشکل نال بندی بنایا ہے. ہزاراں روپیہ لکھاں روپیہ خرچ کر کے فوجاں مروا کے ਤਾਂ ਮੈਂ ਇਹਨਾਂ ਨੂੰ ਕੈਦੀ ਬਣਾਇਆ, ਇਹਨਾਂ ਨੂੰ ਕਿਵੇਂ ਛੱਡ ਦਿਆਂ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੂਰਜ ਪ੍ਰਕਾਸ਼ ਵਿਚੋਂ ਪੰਗਤੀਆਂ ਆਉਂਦੀਆਂ ਨੇ, ਪਿੱਛੇ ਕਥਾ ਵਿਚ ਆਪ ਜੀ ਨੇ ਸਰਵਣ ਵੀ ਕੀਤੀਆਂ ਹਨ ਕਿ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕਿਹਾ ਕਿ ਜੋ ਨਰ ਆਤੁਰ ਹਵੈ ਇਕ ਬੇਰਾ ਕਹਿ ਗੁਰੂ ਹਰਗੋਬਿੰਦ ਮੈਂ ਅਬ ਤੇਰਾ, ਇਹਾਂ ਛੜਾਵਨ ਕਿਆ ਹੈ ਅਨਬਨ ਨੇੜ ਨਾ ਆਨ ਦੇਹੋ ਜਮ ਦੂਤਨ। ਜਿਹੜਾ ਬੰਦਾ ਦੁਖੀ ਹੋ ਕੇ ਵਿਆਕੁਲ ਹੋ ਕੇ ਕਹਿ ਦੇਵੇ ਗੁਰੂ ਮੈਂ ਤੇਰਾ, ਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਇੱਥੇ ਗਵਾਲੀਅਰ ਦੇ ਕਿਲੇ ਵਿਚੋਂ ਉਨ੍ਹਾਂ ਨੂੰ ਛੁਡਾਉਣਾ ਮੇਰੇ ਲਈ ਕੋਈ ਔਖੀ ਗੱਲ ਨਹੀਂ, ਮੈਂ ਉਨ੍ਹਾਂ ਦੇ ਨੇੜੇ ਜਮ ਦੂਤਾਂ ਨੂੰ ਵੀ ਨਾ ਫਰਕਣ ਦਿਆਂ। ਉਨ੍ਹਾਂ ਦੇ ਨੇੜੇ ਮੈਂ ਜਮਦੂਤਾਂ ਨੂੰ ਵੀ ਨਾ ਆਉਣ ਦਿਆਂ। ਇਹ ਬਚਨ ਕਹਿ ਕੇ ਜਦੋਂ ਬਾਦਸ਼ਾਹ ਨੂੰ ਭੇਜੇ, ਬਾਦਸ਼ਾਹ ਨੇ ਨੀਤੀ ਖੇਡੀ, ਕਹਿੰਦਾ ਜੀ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਪਕੜ ਕੇ ਆ ਜਾਣ ਉਨਿਆਂ ਨੂੰ ਲੈ ਆਓ। ਸਤਿਗੁਰਾਂ ਨੇ ਚੋਲਾ ਹੀ ਐਸਾ ਤਿਆਰ ਕਰਵਾਇਆ ਕਿ 52 ਦੇ 52 ਰਾਜੇ ਮਹਾਰਾਜ ਜੀ ਦੇ ਚੋਲੇ ਦੀਆਂ ਕਲੀਆਂ ਪਕੜ ਕੇ ਗਵਾਲੀਅਰ ਦੇ ਕਿਲੇ ਚੋਂ ਮੁਕਤ ਹੋ ਗਏ। ਇੱਥੇ ਆ ਕੇ ਸਤਿਗੁਰਾਂ ਦੀ ਇਹ ਪਾਵਨ ਪੰਗਤੀ ਕਰੋੜਾਂ ਸੂਰਜਾਂ ਵਾਂਗਰ ਪ੍ਰਕਾਸ਼ਦੀ ਹੈ ਕਿ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਨੇ ਤੇ 52 ਰਾਜਿਆਂ ਨੂੰ ਵੀ ਮੁਕਤ ਕਰ ਦਿੱਤਾ, ਉਨ੍ਹਾਂ ਨੂੰ ਵੀ ਬੰਦੀ ਖਾਨੇ ਚੋਂ ਛੁਡਾ ਲਿਆਂਦਾ। ਉਸ ਦਿਨ ਤੋਂ ਬਾਅਦ 6ਵੇਂ ਪਾਤਸ਼ਾਹ ਦਾ ਨਾਂ ਪਿਆ ਬੰਦੀ ਛੋੜ ਸਤਿਗੁਰੂ। ਇਹ ਨਾਂ 6ਵੇਂ ਪਾਤਸ਼ਾਹ ਦੇ ਨਾਂ ਨਾਲ ਜੁੜ ਗਿਆ, ਬੰਦੀ ਛੋੜ ਸਤਿਗੁਰੂ। ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰੈ ਓੜੀਣਾ। ਮਹਾਰਾਜ ਜੀ ਬੰਦੀ ਛੋੜ ਹਨ ਤੇ ਆਪਣੇ ਸੇਵਕਾਂ ਨੂੰ ਬੰਧਨ ਮੁਕਤ ਅਵਸਥਾ ਦਾ ਦਾਨ ਦੇਣ ਵਾਲੇ ਹਨ। ਅੱਜ ਦੇ ਦਿਨ ਆ ਜਿਹੜਾ ਆਪਾਂ ਅੱਜ ਦਾ ਦਿਨ ਮਨਾ ਰਹੇ ਹਾਂ, ਗਵਾਲੀਅਰ ਦੇ ਕਿਲੇ ਤੋਂ ਚੱਲ ਕੇ ਚੰਦੂ ਪਾਪੀ ਨੂੰ ਦੰਡ ਦੇ ਕੇ ਦਿੱਲੀ ਤੋਂ ਚੱਲਦੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੇ ਦਿਨ ਧੰਨ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਪਹੁੰਚੇ ਤੇ ਸਤਿਗੁਰਾਂ ਦੇ ਆਉਣ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ, ਸਾਰੇ ਨਗਰ ਚ ਦੀਪਮਾਲਾ ਕੀਤੀ ਗਈ। ਉਸ ਦਿਨ ਤੋਂ ਬਾਅਦ ਇਹ ਦਿਹਾੜਾ ਦੀਪਮਾਲਾ ਦਾ ਗੁਰੂ ਘਰ ਦੇ ਵਿਚ ਮਨਾਇਆ ਜਾਣ ਲੱਗ ਪਿਆ ਔਰ ਇਸ ਦਿਨ ਨੂੰ ਨਾਂ ਦਿੱਤਾ ਬੰਦੀ ਛੋੜ ਦਿਵਸ। ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਚਰਨਾਂ ਵਿਚ ਜੁੜ ਕੇ ਬੰਦੀ ਛੋੜ ਦਿਵਸ ਦਿਹਾੜਾ ਮਨਾ ਰਹੇ ਹੋ। ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਮਹਾਰਾਜ ਜੀ ਕਿਰਪਾ ਕਰਨ, ਬੰਧਨ ਤਾਂ ਸਾਨੂੰ ਵੀ ਪਏ ਹੋਏ ਨੇ ਮਹਾਰਾਜ, ਜਿਵੇਂ ਉਨ੍ਹਾਂ 52 ਰਾਜਿਆਂ ਨੂੰ ਮੁਕਤ ਕੀਤਾ ਸਾਨੂੰ ਵੀ ਮੁਕਤੀ ਦਾ ਦਾਨ ਬਖਸ਼ੋ। ਇਹ ਦਾਨ ਸਤਿਗੁਰਾਂ ਦੇ ਚਰਨਾਂ ਵਿਚੋਂ ਮੰਗਣਾ ਹੈ। ਲੜੀਵਾਰ ਕਥਾ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਵਜ਼ੀਰ ਕੀਰਤਪੁਰ ਸਾਹਿਬ ਪਹੁੰਚਿਆ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਬਾਰ ਸਜਿਆ ਹੈ, ਬੜਾ ਸੁੰਦਰ ਦਰਬਾਰ ਸਜਿਆ ਹੈ। ਸਤਿਗੁਰਾਂ ਦੇ ਸੋਹਣੇ ਦਰਬਾਰ ਵਿਚ ਰਾਜੇ ਜੈ ਸਿੰਘ ਦਾ ਪ੍ਰਧਾਨ ਵਜ਼ੀਰ ਹਾਜ਼ਰ ਹੋਇਆ ਹੈ। ਇਹਨੇ ਬੇਨਤੀ ਕੀਤੀ ਹੈ, ਮਹਾਰਾਜ ਮੈਂ ਰਾਜੇ ਜੈ ਸਿੰਘ ਦਾ ਭੇਜਿਆ ਹੋਇਆ ਆਇਆ। ਰਾਜਾ ਜੈ ਸਿੰਘ ਦੀ ਜਿੰਮੇਵਾਰੀ ਡਿਊਟੀ ਲਾਈ ਹੈ ਬਾਦਸ਼ਾਹ ਔਰੰਗਜ਼ੇਬ ਨੇ ਆਪ ਜੀ ਨੂੰ ਦਿੱਲੀ ਬੁਲਾਉਣ ਵਾਸਤੇ, ਤੁਸੀਂ ਕਿਰਪਾ ਕਰੋ, ਦਇਆ ਕਰੋ, ਦਿੱਲੀ ਚੱਲ ਕੇ ਚਰਨ ਪਾਓ, ਨਾਲੇ ਉਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਇਹ ਸਾਰਿਆਂ ਦੀ ਕਾਂਖਾ ਹੈ। ਸਤਿਗੁਰੂ ਜੀ ਸਾਰੀ ਗੱਲ ਸਮਝ ਗਏ ਕਿ ਬਾਦਸ਼ਾਹ ਸਾਨੂੰ ਕਿਉਂ ਬੁਲਾ ਰਿਹਾ, ਸਮਝ ਗਏ ਕਿ ਬਾਬਾ ਰਾਮ ਰਾਏ ਜੀ ਨੇ ਚੁਗਲੀ ਕੀਤੀ ਹੈ, ਸਾਡਾ ਵੱਡਾ ਭਰਾ ਹੈ ਪਰ ਉਹਨੇ ਚੁਗਲੀ ਕੀਤੀ ਹੈ ਈਰਖਾ ਵਸ ਹੋ ਕੇ। ਸਾਰੀ ਸੰਗਤ ਵਿਚ ਇਹ ਗੱਲ ਪਸਰ ਗਈ, ਮਸੰਦ ਤੇ ਸੰਗਤਾਂ ਗੱਲਾਂ ਕਰਦੇ ਨੇ ਰਾਮ ਰਾਏ ਨੇ ਠੀਕ ਨਹੀਂ ਕੀਤਾ ਕਿ ਸਤਿਗੁਰਾਂ ਦੀ ਚੁਗਲੀ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਹੈ, ਸਤਿਗੁਰਾਂ ਦੇ ਸਰੀਰ ਵੱਲ ਨਹੀਂ ਵੇਖਿਆ ਕਿ ਗੁਰੂ ਸਾਹਿਬ ਤਾਂ ਹਾਲੇ ਬਾਲ ਰੂਪ ਵਿਚ ਨੇ, ਉਹਨਾਂ ਦਾ ਮਨ ਹਾਲੇ ਬਿਲਕੁਲ ਨਿਰਮਲ, ਕਿਸੇ ਨਾਲ ਕੋਈ ਰਾਗ ਜਾਂ ਦੁਐਸ਼ ਦੀ ਬਿਰਤੀ ਨਹੀਂ। ਪਰ ਰਾਮ ਰਾਏ ਨੇ ਸਹੀ ਨਹੀਂ ਕੀਤਾ। ਇਸ ਤਰ੍ਹਾਂ ਦੀਆਂ ਵਿਚਾਰਾਂ ਸਾਰੀ ਸੰਗਤ ਵਿਚ ਚੱਲ ਰਹੀਆਂ ਨੇ। ਜਿਵੇਂ ਉਹ ਪ੍ਰਧਾਨ ਵਜ਼ੀਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿਚ ਆ ਕੇ ਬੇਨਤੀ ਕਰ ਰਿਹਾ ਹੈ ਮਹਾਰਾਜ ਜੀ ਨੂੰ ਦਿੱਲੀ ਲਿਜਾਣ ਵਾਸਤੇ, ਅੱਜ ਦੇ ਪ੍ਰਸੰਗ ਵਿਚ ਉਹ ਕਥਾ ਆ ਰਹੀ ਹੈ, ਸਰਵਣ ਕਰੀਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਕਮਲਾਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਿਓ ਮਸੰਦਨ ਮੇਵਰਨ, ਪਰ ਚੁਰ ਪਇਓ ਬੇਰ ਤਾਂਤ।
ਇਹ ਗੱਲ ਸਾਰੇ ਮਸੰਦਾਂ ਨੇ ਵੀ ਸੁਣੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਰਾਮ ਰਾਏ ਜੀ ਨੇ ਚੁਗਲੀ ਕਰਕੇ ਸਤਿਗੁਰਾਂ ਨੂੰ ਦਿੱਲੀ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਉਹ ਤਕਰੀਬਨ ਆਪਣੀ ਇਸ ਕੋਸ਼ਿਸ਼ ਵਿਚ ਕਾਮਯਾਬ ਵੀ ਹੋ ਰਿਹਾ ਹੈ। ਬਾਦਸ਼ਾਹ ਨੇ ਸਤਿਗੁਰਾਂ ਨੂੰ ਸੱਦਾ ਭੇਜਿਆ ਹੈ। ਇਹ ਪ੍ਰਤਾਂਤ ਸਾਰੇ ਮਸੰਦਾਂ ਵਿਚ ਜਿੰਨੇ ਮੇਵੜੇ ਨੇ, ਗੁਰੂ ਘਰ ਦੇ ਜਿੰਨੇ ਅਰਦਾਸੀਏ ਨੇ, ਉਹਨਾਂ ਸਾਰਿਆਂ ਵਿਚ ਇਹ ਪ੍ਰਸੰਗ ਪ੍ਰਚੁਰ ਹੋਇਆ, ਪ੍ਰਗਟ ਹੋਇਆ ਹੈ।
ਸ੍ਰੀ ਜਨਨੀ ਤੇ ਆਦ ਸਭ ਪਰਤ ਚਿੰਤ ਬੋ ਪਾਤ।
ਸਤਿਗੁਰੂ ਜੀ ਦੇ ਪੂਜਨੀਕ ਮਾਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੂਜਨੀਕ ਮਾਤਾ ਦਾ ਨਾਂ ਹੈ ਕਿਸ਼ਨ ਕੋਇਰ ਜੀ। ਉਨ੍ਹਾਂ ਨੇ ਜਦੋਂ ਸੁਣਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾ ਰਹੇ ਨੇ, ਹੁਣ ਮਾਂ ਦਾ ਚਿੱਤ ਇਕ ਵਾਰੀ ਖਿੱਚਿਆ ਗਿਆ, ਆਕਰਸ਼ਿਤ ਹੋ ਗਿਆ। ਮਾਤਾ ਜੀ ਦੇ ਮਨ ਦੇ ਵਿਚ ਵੀ ਅਨੇਕ ਪ੍ਰਕਾਰ ਦੀ ਚਿੰਤਾ ਚੱਲਣ ਲੱਗੀ, ਸੋਚਾਂ ਚੱਲਣ ਲੱਗੀਆਂ, ਪਤਾ ਨਹੀਂ ਦਿੱਲੀ ਜਾ ਕੇ ਕੀ ਬਣੇਗਾ, ਦਿੱਲੀ ਜਾ ਕੇ ਕੀ ਹੋਵੇਗਾ।
ਜੋ ਪਈ ਜੇ ਤਕ ਮੁਖੀਏ ਹੁਤੇ ਗੁਰੂ ਕਰਕੇ।
ਗੁਰੂ ਘਰ ਦੇ ਜਿੰਨੇ ਮੁਖੀਏ ਸਨ, ਜਿੰਨੇ ਗੁਰੂ ਘਰ ਦੇ ਮੁੱਖ ਮੁੱਖ ਸੇਵਾਦਾਰ ਅਹਿਲਕਾਰ ਹਨ,
ਸਭ ਇਕੱਤਰ ਹੋਏ ਤ੍ਰਿਤ ਕਰਕੇ,
ਸਾਰੇ ਇਕ ਜਗ੍ਹਾ ਤੇ ਹੌਸਲਾ ਧਾਰ ਕੇ, ਧੀਰਜ ਧਾਰਨ ਕਰਕੇ, ਕਿਉਂਕਿ ਹੁਣ ਠਰਮੇ ਨਾਲ ਵਿਚਾਰ ਕਰਨੀ ਸੀ, ਇਸ ਕਰਕੇ ਧੀਰਜ ਧਾਰਨ ਕਰਕੇ ਜਿੰਨੇ ਗੁਰੂ ਘਰ ਦੇ ਮੁਖੀਏ ਸਿੱਖ ਨੇ ਉਹ ਇਕ ਜਗ੍ਹਾ ਤੇ ਇਕ ਥਾਂ ਤੇ ਇਕੱਠੇ ਹੋਏ ਹਨ।
ਕੇਤਕ ਕਰੇ ਹਕਾਰਨ ਆਏ,
ਔਰ ਇਸ ਪ੍ਰਕਾਰ ਨਾਲ ਕਈ ਬੁਲਾ ਕੇ, ਹਕਾਰਨ ਕਹਿੰਦੇ ਨੇ ਬੁਲਾਣਾ, ਬੁਲਾਏ ਗਏ ਕਈਆਂ ਨੂੰ ਚੇਚੇ ਤੌਰ ਤੇ ਸੱਦਾ ਭੇਜ ਕੇ ਸੰਗਤ ਨੇ ਬੁਲਾਇਆ, ਜਿਹੜੇ ਸਿਆਣੇ ਤੇ ਮੁਖੀ ਸਿੱਖ ਸਨ ਉਨ੍ਹਾਂ ਨੂੰ ਬੁਲਾਇਆ ਹੈ।
ਕਿਤਕ ਆਪ ਹੀ ਗਏ ਤਿਸ ਥਾਂ,
ਕਈ ਆਪ ਹੀ ਉਸ ਜਗ੍ਹਾ ਤੇ ਆਣ ਕੇ ਇਕੱਠੇ ਹੋ ਗਏ ਨੇ ਜਿੱਥੇ ਇਕੱਤਰਤਾ ਰੱਖੀ ਗਈ ਹੈ।
ਪਹੁੰਚੇ ਸ੍ਰੀ ਮਾਤਾ ਕੇ ਪਾਸ,
ਇਹ ਸਾਰੇ ਚੱਲ ਕੇ ਆਏ ਨੇ ਮਾਤਾ ਜੀ ਦੇ ਪਾਸ, ਜਿੱਥੇ ਮਾਤਾ ਕਿਸ਼ਨ ਕੋਇਰ ਜੀ ਦਾ ਨਿਵਾਸ ਹੈ, ਉਥੇ ਚੱਲ ਕੇ ਸਾਰੀ ਸੰਗਤ ਤੇ ਸਾਰੇ ਮੁਖੀਏ ਸਿੱਖ ਮਾਤਾ ਜੀ ਦੇ ਕੋਲ ਆਏ ਨੇ, ਮਾਤਾ ਜੀ ਕੋਲ ਪਹੁੰਚੇ ਹਨ।
ਨਮੋ ਕਰੇ ਬੋ ਬਿਨੇ ਪ੍ਰਕਾਸ਼,
ਇਹਨਾਂ ਸਾਰਿਆਂ ਨੇ ਆ ਕੇ ਮਾਤਾ ਜੀ ਨੂੰ ਮੱਥਾ ਟੇਕਿਆ, ਮਾਤਾ ਜੀ ਨੂੰ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਫਿਰ ਮਾਤਾ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ ਨੇ,
ਬੈਠੇ ਬ੍ਰਿੰਦ ਬਿਰਤਾਂਤ ਬਖਾਨੇ,
ਕੋਲ ਬਹਿ ਕੇ ਸਾਰਾ ਬਿਰਤਾਂਤ ਦੱਸਣ ਲੱਗੇ ਨੇ, ਕੋਲ ਬਹਿ ਕੇ ਸਾਰੀ ਵਾਰਤਾਲਾਪ ਦੱਸਣ ਲੱਗੇ ਨੇ,
ਸ੍ਰੀ ਹਰਿ ਕ੍ਰਿਸ਼ਨ ਅਕਾਰਨ ਠਾਨੇ,
ਕਹਿਣ ਲੱਗੇ ਮਾਤਾ ਜੀ ਸਾਨੂੰ ਪਤਾ ਲੱਗਾ ਕਿ ਦਿੱਲੀ ਵਿਚ ਬਾਦਸ਼ਾਹ ਨੇ ਔਰ ਰਾਜੇ ਜੈ ਸਿੰਘ ਨੇ ਸਤਿਗੁਰਾਂ ਨੂੰ ਬੁਲਾਇਆ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਵਿਖੇ ਬੁਲਾਇਆ ਜਾ ਰਿਹਾ, ਇਸ ਗੱਲ ਦਾ ਪਤਾ ਸਾਨੂੰ ਸਾਰਿਆਂ ਨੂੰ ਲੱਗਾ ਹੈ।
ਦੁਸ਼ਟ ਬਡੋ ਬਾਦੀ ਅੱਠ ਕੂਰੋ,
ਤੇ ਸੁਣਿਆ ਔਰੰਗਜ਼ੇਬ ਬਾਦਸ਼ਾਹ ਬੜਾ ਦੁਸ਼ਟ ਹੈ, ਬਾਦੀ ਹੈ, ਝਗੜਾਲੂ ਹੈ ਤੇ ਬੜਾ ਵੱਡਾ ਹਠੀਆ ਹੈ, ਜਿਹੜੇ ਕੰਮ ਦਾ ਹੱਠ ਕਰ ਲੈਂਦਾ ਫਿਰ ਪਿੱਛੇ ਨਹੀਂ ਹਟਦਾ, ਬਹੁਤ ਜ਼ਿਆਦਾ ਵੱਡਾ ਹਠੀਆ ਤੇ ਬਹੁਤ ਜ਼ਿਆਦਾ ਵੱਡਾ ਦੁਸ਼ਟ ਹੈ ਔਰੰਗਜ਼ੇਬ।
ਨੌਰੰਗ ਸ਼ਾਹ ਸ਼ਰਾ ਕੋ ਪੂਰੋ,
ਨੌਰੰਗ ਸ਼ਰਾ ਦੇ ਵਿਚ ਵੀ ਪੱਕਾ, ਉਹ ਆਪਣੀ ਸ਼ਰਾ ਤੋਂ ਬਾਹਰ ਨਹੀਂ ਚੱਲਦਾ, ਸ਼ਰਾ ਦੇ ਨਿਯਮਾਂ ਦਾ ਬੰਨਿਆ ਹੋਇਆ, ਸ਼ਰਾ ਦੀ ਫਾਹੀ ਵਿਚ ਬੰਨਿਆ ਹੋਇਆ, ਉਹਦੇ ਤੋਂ ਮੁਕਤ ਨਹੀਂ ਹੁੰਦਾ।
ਰੋਕਨ ਸਭਾ ਕੋ ਅਜਮਤ ਚਾਏ,
ਔਰ ਉਹ ਆਪਣੀ ਸਭਾ ਦੇ ਵਿਚ ਜਿਹਨੂੰ ਵੀ ਬੁਲਾਉਂਦਾ ਉਹਦੇ ਕੋਲੋਂ ਕਰਾਮਾਤਾਂ ਵੇਖਣਾ ਚਾਹੁੰਦਾ, ਇਹੀ ਉਹਦੀ ਬਿਰਤੀ ਹੈ ਵੀ ਜੇ ਕਿਸੇ ਮਹਾਂਪੁਰਖ ਨੂੰ, ਮਹਾਤਮਾ ਨੂੰ, ਸਾਧੂ ਨੂੰ ਬੁਲਾਉਂਦਾ ਉਹਦੇ ਕੋਲੋਂ ਕਰਾਮਾਤ ਵੇਖਣ ਦੀ ਇੱਛਾ ਰੱਖਦਾ ਔਰੰਗਜ਼ੇਬ, ਉਹਦੇ ਮਨ ਵਿਚ ਹਰ ਵੇਲੇ ਕਰਾਮਾਤ ਵੇਖਣ ਦੀ ਇੱਛਾ ਰਹਿੰਦੀ ਹੈ।
ਨਹੀਂ ਤਾਂ ਨਿਜ ਮਤ ਮੈਂ ਲਿਆਏ ਉਮਾਏ,
ਜੇ ਕੋਈ ਕਰਾਮਾਤ ਨਹੀਂ ਵਿਖਾਉਂਦਾ ਉਹਨੂੰ ਆਪਣੇ ਧਰਮ ਵਿਚ ਆਪਣੇ ਮਜ਼ਹਬ ਵਿਚ ਲੈ ਆਉਂਦਾ, ਉਹਨੂੰ ਆਪਣੇ ਮਜ਼ਹਬ ਦਾ ਧਾਰਨੀ ਬਣਾ ਦਿੰਦਾ। ਜੇ ਕੋਈ ਕਰਾਮਾਤ ਵਿਖਾ ਦੇ ਤਾਂ ਠੀਕ ਹੈ, ਜੇ ਕਰਾਮਾਤ ਨਾ ਵਿਖਾਵੇ ਤੇ ਫਿਰ ਉਹਨੂੰ ਆਪਣੇ ਮਤ ਵਿਚ ਆਪਣੇ ਧਰਮ ਦੇ ਵਿਚ ਲੈ ਆਉਂਦਾ ਹੈ।
ਉਨ ਪ੍ਰਾਤਾ ਤੈ ਮਤ ਸਰ ਭਰਿਓ,
ਤੇ ਫਿਰ ਵੇਖੋ ਬਾਬੇ ਰਾਮ ਰਾਏ ਦੀ ਕਰਤੂਤ, ਕਿ ਬਾਬੇ ਰਾਮ ਰਾਏ ਨੇ ਉੱਥੇ ਜਾ ਕੇ ਕਿਹੋ ਜਿਹਾ ਖੋਟਾ ਕਰਮ ਕੀਤਾ ਹੈ। ਆਪ ਤਾਂ ਉੱਥੇ ਦਿੱਲੀ ਬਾਦਸ਼ਾਹ ਕੋਲੋਂ ਗਿਆ ਹੀ ਹੋਇਆ ਸੀ, ਪਰ ਉਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵੀ ਚੁਗਲੀ ਕੀਤੀ ਹੈ, ਮਹਾਰਾਜ ਜੀ ਦੇ ਬਰਖਿਲਾਫ ਬਾਦਸ਼ਾਹ ਦੇ ਕੰਨ ਭਰੇ ਨੇ, ਪਤਾ ਨੀ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਹੋਣਗੀਆਂ ਸਤਿਗੁਰਾਂ ਦੇ ਖਿਲਾਫ, ਕਿ ਬਾਦਸ਼ਾਹ ਹੁਣ ਸਤਿਗੁਰਾਂ ਨੂੰ ਵੀ ਆਪਣੇ ਕੋਲ ਬੁਲਾਉਣਾ ਚਾਹ ਰਿਹਾ, ਇਹੋ ਜਿਹਾ ਭਰਾ ਜਿਹੜਾ ਈਰਖਾ ਦੇ ਨਾਲ ਭਰਿਆ ਹੋਇਆ।
ਜਿਨੇ ਬੁਲਾਵਨ ਕੋ ਮਤ ਕਰਿਓ,
ਔਰ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਬਾਬੇ ਰਾਮ ਰਾਏ ਨੇ ਮਤ ਪ੍ਰਗਟ ਕੀਤਾ, ਉਹੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਣਾ ਚਾਹੁੰਦਾ ਹੈ।
ਮਿਲ ਤਿੰਨ ਕਾਤੇ ਅਨੇਕ ਰਚਤ,
ਬਾਦਸ਼ਾਹ ਨਾਲ ਮਿਲ ਕੇ ਅਨੇਕਾਂ ਪ੍ਰਕਾਰ ਦੇ ਘਾਤ ਰਚਦਾ, ਬਾਦਸ਼ਾਹ ਨਾਲ ਮਿਲ ਕੇ ਅਨੇਕਾਂ ਪ੍ਰਕਾਰ ਦੇ ਦਾਅ ਵੇਖਦਾ ਉਲੀਕਦਾ ਹੈ।
ਮਨੁੱਜ ਵਡਾਈ ਦੇਖ ਤਚਤ,
ਆਪਣੇ ਛੋਟੇ ਭਰਾ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਇਹੋ ਜਿਹਾ ਈਰਖਾਲੂ ਹੈ ਰਾਮ ਰਾਏ, ਉਹਦੇ ਮਨ ਚ ਇਹੋ ਜਿਹੀ ਦਵੈਸ਼ ਹੈ ਕਿ ਆਪਣੇ ਛੋਟੇ ਭਰਾ ਦੀ ਵਡਿਆਈ ਵੇਖ ਕੇ ਉਹਦੇ ਕੋਲੋਂ ਜਰੀ ਨਹੀਂ ਜਾਂਦੀ, ਛੋਟੇ ਭਰਾ ਦੀ ਉਪਮਾ ਵੇਖ ਕੇ ਉਹਦੇ ਕੋਲੋਂ ਜਰੀ ਨਹੀਂ ਜਾਂਦੀ, ਮਨ ਚ ਈਰਖਾ ਕਰਦਾ।
ਸ੍ਰੀ ਹਰਿ ਕ੍ਰਿਸ਼ਨ ਬੈਸ ਲਗੂ ਤਿਨਕੇ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਹਾਲੇ ਬਾਲ ਰੂਪ ਚ ਨੇ, ਜਿਨ੍ਹਾਂ ਦੀ ਸਰੀਰਕ ਅਵਸਥਾ ਹਾਲੇ ਬਾਲ ਰੂਪ ਦੇ ਵਿਚ ਹੈ,
ਤੈ ਸਹਾਇਤਾ ਨਾਇਨ ਜਿਨਕੀ,
ਇਹ ਸਤਿਗੁਰੂ ਜੀ ਦਿੱਲੀ ਚਲੇ ਜਾਂਦੇ ਨੇ ਤੇ ਉਥੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ, ਉਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਹਾਇਤਾ ਕਰਨ ਵਾਲਾ ਰਾਮ ਰਾਏ ਨੇ ਸਹਾਇਤਾ ਥੋੜੀ ਕਰਨੀ ਹੈ, ਰਾਮ ਰਾਏ ਤਾਂ ਈਰਖਾ ਕਰੇਗਾ ਦਵੈਸ਼ ਕਰੇਗਾ, ਉਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ।
ਪਿਤਾ ਤੀਰ ਬੈਕੁੰਠ ਸਿਧਾਏ,
ਸਤਿਗੁਰਾਂ ਦੇ ਪੂਜਦੀਕ ਪਿਤਾ ਜੀ ਜੋ ਬੜੇ ਮਹਾਨ ਧੀਰ ਜੀ ਹਨ, ਧੀਰਗ ਦੇ ਧਾਰਨੀ ਹਨ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵੀ ਸੱਚਖੰਡ ਜਾ ਚੁੱਕੇ ਨੇ, ਜਿਨ੍ਹਾਂ ਨੇ ਸਹਾਇਤਾ ਕਰਨੀ ਸੀ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਵੀ ਸੱਚਖੰਡ ਜਾ ਚੁੱਕੇ ਹਨ।
ਸਕਲ ਕਲਾ ਸਮਰੱਥ ਸੁਖਦਾਏ,
ਔਰ ਸਤਿਗੁਰੂ ਜੀ ਸਕਲ ਕਲਾ ਸਮਰੱਥ ਸਨ, ਸੁਖਦਾਏ ਨੇ, ਸਾਰੇ ਸੁਖ ਦੇਣ ਵਾਲੇ ਹਨ।
ਇਹ ਅਸਮੰਜਸ ਹੈ ਸਭ ਬਾਤ,
ਮਾਤਾ ਜੀ ਇਹ ਬੜੀ ਵੱਡੀ ਅਸਮੰਜਸ ਦੀ ਗੱਲ ਬਣ ਗਈ ਹੈ ਕਿ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਜਾਣਗੇ, ਉੱਥੇ ਪਤਾ ਨੀ ਕੀ ਹੋਵੇਗਾ, ਕੀ ਬਣੇਗਾ? ਬਾਦਸ਼ਾਹ ਬੜਾ ਕਪਟੀ ਕ੍ਰੋਧੀ ਹੈ, ਕੁਟਲ ਕਮਤ ਮਤ ਦਾ ਧਾਰਨੀ ਹੈ, ਪਤਾ ਨਹੀਂ ਉੱਥੇ ਕੀ ਹੋਵੇਗਾ ਕੀ ਬਣੇਗਾ। ਇਹ ਬੜੀ ਵੱਡੀ ਅਸਮੰਜਸ ਗੱਲ ਬਣ ਗਈ ਹੈ।
ਕਿਤਨੇ ਮੈਂ ਚੱਲ ਸਤ ਗੋਰੇ ਆਏ,
ਇਹ ਵਿਚਾਰਾਂ ਸਿੱਖ ਕਰ ਰਹੇ ਸਨ, ਮਾਤਾ ਜੀ ਦੇ ਕੋਲ ਬੈਠੇ ਇਹ ਸਾਰੀਆਂ ਵਿਚਾਰਾਂ ਕਰ ਰਹੇ ਸਨ ਕਿ ਇੰਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵੀ ਚੱਲ ਕੇ ਆ ਪਹੁੰਚੇ।
ਬਾਲੇ ਆਰ ਬਲ ਤੀਰ ਬਿਰਧਾਏ,
ਸਤਿਗੁਰੂ ਜੀ ਜਿਨ੍ਹਾਂ ਦੀ ਬਾਲ ਅਵਸਥਾ ਹੈ, ਬਾਲ ਆਰ ਬਲ, ਬਾਲ ਅਵਸਥਾ ਦੇ ਧਾਰਨੀ ਨੇ ਤੇ ਜਿਨ੍ਹਾਂ ਅੰਦਰ ਬੜਾ ਵੱਡਾ ਧੀਰਜ ਤੇ ਠਰਮ ਹੈ, ਹਾਲਾਂਕਿ ਸਰੀਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਰੂਪ ਚ ਨੇ ਪਰ ਅੰਦਰ ਬੜਾ ਵੱਡਾ ਧੀਰਜ ਹੈ, ਅੰਦਰ ਬੜੇ ਵੱਡੇ ਧੀਰਜ ਦੇ ਧਾਰਨੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਹੱਥ ਬੰਦ ਸਭ ਹੈ ਕਰ ਠਾਡੇ,
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰ ਮਹਿਲਾਂ ਚ ਆਏ, ਮਾਤਾ ਜੀ ਦੇ ਕੋਲ ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੱਖ ਬੈਠੇ ਸੀ, ਸਿੱਖਾਂ ਦਾ ਸਮੁਦਾਇ ਸੀ, ਸਾਰੇ ਉੱਠ ਕੇ ਖਲੋ ਗਏ, ਸਾਰਿਆਂ ਨੇ ਹੱਥ ਜੋੜੇ ਤੇ ਉੱਠ ਕੇ ਖਲੋ ਗਏ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ।
ਨਿਮੈ ਪ੍ਰੇਮ ਪਦ ਪੰਕਜ ਬਾਡੇ,
ਸਾਰੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਨਿਮਦੇ ਨੇ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿਚ ਝੁਕਦੇ ਨੇ, ਚਰਨ ਕਮਲਾਂ ਤੇ ਨਮਸਕਾਰ ਕਰਦੇ ਹਨ।
ਸਤਿਕਾਰਤ ਵਿਚ ਸਭ ਕੋ ਬੈਸੇ,
ਸਾਰਿਆਂ ਦੇ ਸਤਿਕਾਰ ਕੀਤਾ ਸਤਿਗੁਰਾਂ ਦਾ, ਸਾਰਿਆਂ ਦੇ ਸਤਿਕਾਰ ਕਰਦਿਆਂ ਸਾਰਿਆਂ ਦੇ ਵਿਚ ਆ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਸ਼ੋਭਤ ਗਿਆਨ ਮੂਰਤੀ ਜੈਸੇ,
ਇਸ ਤਰ੍ਹਾਂ ਆ ਕੇ ਸੰਗਤ ਵਿਚ ਸਿੱਖਾਂ ਚ ਬੈਠੇ ਨੇ, ਕਹਿੰਦੇ ਮਾਨੋ ਜਿਵੇਂ ਗਿਆਨ ਦੀ ਮੂਰਤ ਆ ਕੇ ਬਿਰਾਜਮਾਨ ਹੋਈ ਹੋਵੇ, ਜਿਵੇਂ ਗਿਆਨ ਦੀ ਮੂਰਤੀ ਦਾ ਪ੍ਰਕਾਸ਼ ਹੋਇਆ ਹੋਵੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹਨ।
ਸ੍ਰੀ ਜਨਨੀ ਬੂਜੇ ਸਤ ਪਾਏ,
ਸਤਿਗੁਰੂ ਜੀ ਦੇ ਮਾਤਾ ਜੀ ਮਾਤਾ ਕਿਸ਼ਨ ਕੋਇਰ ਜੀ ਬੈਠੇ ਸਨ, ਉਹ ਸੁੱਤੇ ਸਿੱਧ ਲਾਗੇ ਬੈਠੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪੁੱਛਣ ਲੱਗੇ,
ਹਿਰਦੇ ਆਪ ਕੇ ਕਿਵੇਂ ਉਪਜਾਏ।
ਮਾਤਾ ਜੀ ਸੁਭਾਵਕ ਹੀ ਪੁੱਛਣ ਲੱਗੇ ਸਤਿਗੁਰਾਂ ਨੂੰ, ਕਹਿੰਦੇ ਲਾਲ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਸੀਂ ਦੱਸੋ ਤੁਹਾਡੇ ਮਨ ਚ ਕੀ ਉਪਜਦਾ, ਤੁਹਾਡੇ ਮਨ ਵਿਚ ਕੀ ਖਿਆਲ ਆਉਂਦਾ ਹੈ।
ਭਰਾਤਾ ਨੇ ਬੋ ਧਾਰ ਸ਼ਰੀਕਾ,
ਤੁਹਾਡੇ ਭਰਾ ਬਾਬੇ ਰਾਮ ਰਾਏ ਨੇ ਤੁਹਾਡੇ ਨਾਲ ਬੜਾ ਸ਼ਰੀਕਾ ਕੀਤਾ, ਉਹਨੇ ਬੜਾ ਵੱਡਾ ਵਿਦਰੋਹ ਕਮਾਇਆ ਤੁਹਾਡੇ ਬਰਖਿਲਾਫ਼, ਰਾਮ ਰਾਏ ਨੇ ਤੁਹਾਡੇ ਬਰਖਿਲਾਫ਼ ਆਪਣੇ ਮਨ ਚ ਸ਼ਰੀਕਾ ਧਾਰਨ ਕੀਤਾ।
ਸੁਜਸ ਤੁਮਾਰੋ ਲਗੇ ਨਾਨੀਕਾ,
ਰਾਮ ਰਾਏ ਨੂੰ ਤੁਹਾਡਾ ਸੁਜਸ ਚੰਗਾ ਨਹੀਂ ਲੱਗਦਾ, ਰਾਮ ਰਾਏ ਨੂੰ ਤੁਹਾਡੀ ਮਹਿਮਾ ਚੰਗੀ ਨਹੀਂ ਲੱਗਦੀ।
ਸ਼ਾਹ ਸਿਖਾਏ ਆਕਾਰਨ ਕਰੇ,
ਬਾਦਸ਼ਾਹ ਨੇ ਸਿਖਾ ਕੇ, ਬਾਦਸ਼ਾਹ ਨੂੰ ਸਿਖਾ ਕੇ ਬਾਬੇ ਰਾਮ ਰਾਏ ਨੇ ਤੁਹਾਨੂੰ ਆਪਣੇ ਕੋਲ ਇੱਥੇ ਬੁਲਾਉਣਾ ਚਾਹਿਆ, ਦਿੱਲੀ ਬੁਲਾਉਣਾ ਚਾਹਿਆ ਹੈ।
ਮਮ ਸਮ ਮਿਲੇ ਦੁਐਸ਼ ਕੋ ਧਰੇ,
ਔਰ ਉਹਦੇ ਮਨ ਦੇ ਵਿੱਚ ਇੰਨੀ ਦੁਐਸ਼ ਹੈ ਤੁਹਾਡੇ ਪ੍ਰਤੀ, ਉਹ ਕਹਿੰਦਾ ਵੀ ਮੇਰੇ ਬਰਾਬਰ ਹੀ ਸਤਿਗੁਰੂ ਜੀ ਇੱਥੇ ਆਉਣ, ਜਿਵੇਂ ਮੈਂ ਇੱਥੇ ਦਿੱਲੀ ਆ ਕੇ ਬਾਦਸ਼ਾਹ ਨੂੰ ਮਿਲਿਆ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰੇ ਸਮਾਨ ਬਾਦਸ਼ਾਹ ਨੂੰ ਦਿੱਲੀ ਆ ਕੇ ਮਿਲਣ, ਬਾਦਸ਼ਾਹ ਦੀ ਕਚਹਿਰੀ ਵਿਚ ਆਉਣ, ਆ ਕੇ ਕਰਾਮਾਤਾਂ ਅਜਮਤਾਂ ਵਿਖਾਉਣ ਜਿਵੇਂ ਮੈਂ ਕਰਾਮਾਤਾਂ ਵਿਖਾਈਆਂ ਨੇ, ਏਦਾਂ ਉਹ ਤੁਹਾਨੂੰ ਆਪਣੇ ਬਰਾਬਰ ਦਿੱਲੀ ਬੁਲਾਉਣਾ ਚਾਹੁੰਦਾ ਹੈ।
ਬਣੇ ਜਾਏ ਬੋ ਤਾਂ ਜ਼ਰੂਰ,
ਹੁਣ ਉੱਥੇ ਤੁਹਾਨੂੰ ਜ਼ਰੂਰ ਜਾਣਾ ਪਏਗਾ। ਹੇ ਗੁਰੂ ਹਰਿਕ੍ਰਿਸ਼ਨ ਸਾਹਿਬ, ਹੁਣ ਬਾਦਸ਼ਾਹ ਨੇ ਤੁਹਾਨੂੰ ਦਿੱਲੀ ਬੁਲਾਇਆ ਤੇ ਉੱਥੇ ਦਿੱਲੀ ਆਪ ਜੀ ਨੂੰ ਹੁਣ ਜ਼ਰੂਰ ਜਾਣਾ ਪਏਗਾ।
ਨਹੀਂ ਤਾਂ ਬਦ ਜਾਏ ਬਖੇਰੋ ਪੂਰ,
ਜੇ ਤੁਸੀਂ ਦਿੱਲੀ ਨਾ ਗਏ ਤੇ ਬੜਾ ਬੜਾ ਬਖੇੜਾ ਵੱਧ ਸਕਦਾ, ਬੜਾ ਵੱਡਾ ਝਗੜਾ ਵੱਧ ਸਕਦਾ, ਬਾਦਸ਼ਾਹ ਤੁਹਾਡੇ ਬਰਖਿਲਾਫ਼ ਹੋ ਜਾਏਗਾ, ਉੱਥੇ ਦੇ ਜਿਹੜੇ ਵਜ਼ੀਰ ਅਹਿਲਕਾਰ ਨੇ ਤੁਹਾਡੇ ਖਿਲਾਫ਼ ਹੋ ਜਾਣਗੇ, ਫਿਰ ਬੜਾ ਵੱਡਾ ਭਾਰੀ ਬਖੇੜਾ ਵੱਧ ਜਾਵੇਗਾ।
ਨੌ ਰੰਗ ਕੇ ਨਰ ਛੂਛੇ ਜਾਏ,
ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਜਿਹੜੇ ਅਹਿਲਕਾਰ ਬੰਦੇ ਆਏ ਨੇ ਤੁਹਾਨੂੰ ਲੈਣ ਲਈ, ਇਹ ਖਾਲੀ ਚਲੇ ਜਾਣਗੇ। ਇਹਨਾਂ ਨੂੰ ਜੇ ਤੁਸੀਂ ਨਾ ਜਾਓਗੇ ਖਾਲੀ ਮੁੜ ਕੇ ਜਾਣਗੇ।
ਦੁਸ਼ਟ ਤਬੇ ਰਿਸਵੈ ਮਨ ਮਾਏ,
ਜੇ ਇਹ ਖਾਲੀ ਮੁੜ ਕੇ ਜਾਏ ਤੇ ਫਿਰ ਬਾਦਸ਼ਾਹ ਔਰੰਗਜ਼ੇਬ ਦਾ ਮਨ ਜੋ ਬੜਾ ਦੁਸ਼ਟ ਹੈ, ਬਹੁਤ ਜ਼ਿਆਦਾ ਕ੍ਰੋਧੀ ਹੈ, ਉਹ ਫਿਰ ਤੁਹਾਡੇ ਬਰ ਖਿਲਾਫ ਆਪਣੇ ਮਨ ਵਿਚ ਦਵੈਸ਼ ਰੱਖੇਗਾ। ਦੂਜਾ ਰਾਮ ਰਾਏ ਤਾਂ ਪਹਿਲਾਂ ਹੀ ਦਵੈਸ਼ੀ ਹੈ, ਉਹ ਵੀ ਤੁਹਾਡੇ ਬਰ ਖਿਲਾਫ ਚੁਗਲੀਆਂ ਕਰੇਗਾ, ਚੁਗਲੀਆਂ ਕਰਕੇ ਬਾਦਸ਼ਾਹ ਦੇ ਕੰਨ ਭਰੇਗਾ ਤੇ ਬਾਦਸ਼ਾਹ ਦਾ ਮਨ ਜਿਹੜਾ ਉਹ ਤੁਹਾਡੇ ਬਰ ਖਿਲਾਫ ਹੋ ਜਾਏਗਾ।
ਹਿਰਦੇ ਹੰਕਾਰ ਜੋਰ ਕਰੇਗੋ,
ਉਹ ਆਪਣੇ ਹਿਰਦੇ ਚ ਆਪਣੀ ਪਦਵੀ ਦਾ ਹੰਕਾਰ ਕਰਕੇ, ਨਰੰਗਾ ਆਪਣੀ ਬਾਦਸ਼ਾਹੀ ਦਾ ਹੰਕਾਰ ਕਰਕੇ ਤੁਹਾਡੇ ਤੇ ਜ਼ੋਰ ਕਰੇਗਾ, ਤੁਹਾਡੇ ਤੇ ਜ਼ੋਰ ਚਲਾਣ ਦਾ ਯਤਨ ਕਰੇਗਾ।
ਲਸ਼ਕਰ ਪਠੇ ਵਿਰੋਧ ਕਰੇਗੋ,
ਜੇ ਹੁਣ ਤੁਸੀਂ ਨਾ ਗਏ, ਇਹ ਵੀ ਹੋ ਸਕਦਾ ਹੈ ਕਿ ਬਾਦਸ਼ਾਹ ਆਪਣਾ ਲਸ਼ਕਰ ਭੇਜ ਦੇਵੇ, ਉਹ ਆਪਣੀਆਂ ਫੌਜਾਂ ਭੇਜ ਕੇ ਤੁਹਾਡੇ ਤੇ ਜ਼ੋਰ ਚਲਾਵੇ, ਆਪਣੀ ਫੌਜ ਭੇਜ ਕੇ ਤੁਹਾਡੇ ਤੇ ਆਪਣਾ ਜ਼ੋਰ ਚਲਾਵੇ।
ਬਿਗੜ ਜਾਏ ਪੁੰਨ ਸੁਧਰੇ ਨਾਹੀਂ,
ਇੱਕ ਵਾਰ ਜੇ ਬਾਦਸ਼ਾਹ ਤੁਹਾਡੇ ਨਾਲ ਵਿਗੜ ਗਿਆ ਤੇ ਫਿਰ ਉਹਨੇ ਸੁਧਰਨਾ ਨਹੀਂ, ਫਿਰ ਉਹਦੇ ਮਨ ਚ ਤੁਹਾਡੇ ਪ੍ਰਤੀ ਈਰਖਾ ਤੇ ਦਵੈਸ਼ ਵਧਦੀ ਚਲੀ ਜਾਏਗੀ, ਫਿਰ ਬਾਦਸ਼ਾਹ ਦੇ ਮਨ ਚ ਤੁਹਾਡੇ ਪ੍ਰਤੀ ਸੁਧਾਰ ਨਹੀਂ ਆਵੇਗਾ।
ਬੁਰਾ ਕਰਤ ਜਿਸ ਵੈਸੇ ਪਾਈ,
ਔਰ ਜਿਹੜਾ ਤੁਹਾਡਾ ਬੁਰਾਈ ਕਰਨ ਲੱਗੇਗਾ ਔਰ ਜਿਹੜੇ ਉਹਦੇ ਨਾਲ ਬਹਿੰਦੇ ਨੇ ਉਹ ਵੀ ਤੁਹਾਡਾ ਬੁਰਾ ਕਰਨ ਵਿਚ ਲੱਗਣਗੇ।
ਕਠਨ ਬਣੀ ਕਿਮ ਕਰੇ ਸੁਧਾਰਨ,
ਇਹ ਗੁਰੂ ਜੀ ਇਹ ਬੜੀ ਔਖੀ ਵਿਧ ਬਣ ਗਈ ਹੈ, ਹੁਣ ਕਿਰਪਾ ਕਰਕੇ ਦੱਸੋ ਵੀ ਇਹਦਾ ਸੁਧਾਰ ਕਿਵੇਂ ਕਰੀਏ। ਹੁਣ ਜੇ ਦਿੱਲੀ ਨਹੀਂ ਜਾਂਦੇ ਤੇ ਵਿਗਾੜ ਹੁੰਦਾ, ਹੁਣ ਤਾਂ ਤੁਹਾਨੂੰ ਦਿੱਲੀ ਜਾਣਾ ਹੀ ਪਏਗਾ ਕਿਉਂਕਿ ਬਾਦਸ਼ਾਹ ਨੇ ਬੁਲਾਇਆ। ਜੇ ਨਹੀਂ ਜਾਂਦੇ ਤੇ ਬਾਦਸ਼ਾਹ ਆਪਣੇ ਮਨ ਵਿਚ ਦੁਸ਼ਮਣੀ ਪਾਲੇਗਾ ਤੁਹਾਡੇ ਖਿਲਾਫ। ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਦੱਸੋ ਇਹ ਔਖੀ ਘੜੀ ਬਣ ਗਈ ਆ, ਹੁਣ ਇਹਦਾ ਸੁਧਾਰ ਕਿਵੇਂ ਹੋਵੇ।
ਜਿਸ ਤੇ ਹੋਏ ਆਨੰਦ ਕੋ ਕਾਰਨ,
ਹੁਣ ਤੁਸੀਂ ਕੋਈ ਵਿਧੀ ਦੱਸੋ, ਤੁਸੀਂ ਕੋਈ ਤਰੀਕਾ ਦੱਸੋ ਕਿ ਸਾਰਿਆਂ ਵਿਚ ਆਨੰਦ ਦੀ ਦਸ਼ਾ ਬਣ ਜਾਏ, ਸਾਰੇ ਆਨੰਦਿਤ ਹੋ ਜਾਣ, ਇਹੋ ਜਿਹਾ ਕੋਈ ਤਰੀਕਾ ਉਪਾ ਹੁਣ ਤੁਸੀਂ ਦੱਸੋ।
ਸੁਣ ਕੇ ਸ਼੍ਰੀ ਹਰਿ ਕ੍ਰਿਸ਼ਨ ਸੁਜਾਨਾ,
ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਮਾਤਾ ਜੀ ਹੋਣਾ ਦੀ ਇਹ ਬੇਨਤੀ ਸੁਣੀ ਹੈ, ਜਿਹੜੀ ਸਮੱਸਿਆ ਉੱਥੇ ਬਣੀ ਹੋਈ ਸੀ ਉਹ ਸਮੱਸਿਆ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜਾਣ ਗਏ ਹਨ।
ਸਭਨ ਸੁਣਾਵਤ ਬਾਤ ਬਖਾਨਾ,
ਸਾਰਿਆਂ ਨੂੰ ਸੁਣਾਉਣ ਵਾਸਤੇ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੂੰ ਸੁਣਾਉਣ ਵਾਸਤੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਮੈਂ ਮਲੇ ਚ ਕੋ ਦਰਸ਼ਨ ਦੇ।
ਮਹਾਰਾਜ ਜੀ ਕਹਿੰਦੇ ਸੰਗਤ ਜੀ ਗੱਲ ਏਦਾਂ, ਅਸੀਂ ਪ੍ਰਣ ਕੀਤਾ ਹੋਇਆ ਕਿ ਮਲੇਸ਼ ਨਰੰਗੇ ਨੂੰ ਅਸੀਂ ਦਰਸ਼ਨ ਨਹੀਂ ਦੇਣੇ, ਅਸੀਂ ਉਸ ਮਲੇਸ਼ ਨੂੰ ਪਾਪੀ ਨੂੰ ਜਿਹੜਾ ਹਰ ਵੇਲੇ ਮੈਲ ਹੀ ਇੱਛਦਾ ਹੈ, ਜਿਹੜਾ ਹਰ ਵੇਲੇ ਮੈਲ ਦੀ ਇੱਛਾ ਰੱਖਦਾ ਹੈ, ਇਹੋ ਜੇ ਪਾਪੀ ਨੁਰੰਗੇ ਨੂੰ ਅਸੀਂ ਦਰਸ਼ਨ ਨਹੀਂ ਦੇਣੇ।
ਹੋਏ ਸਮੀਪ ਤਿਸ ਕੋ ਨਾ ਲੇ ਹੈ,
ਤੇ ਨਾ ਹੀ ਉਹਦੇ ਕੋਲ ਜਾ ਕੇ ਉਹਦੇ ਦਰਸ਼ਨ ਕਰਨੇ ਨੇ, ਨਾ ਅਸੀਂ ਉਹਨੂੰ ਦਰਸ਼ਨ ਦੇਣੇ ਨੇ, ਨਾ ਹੀ ਅਸੀਂ ਉਹਦੇ ਕੋਲ ਜਾ ਕੇ ਉਹਦੇ ਦਰਸ਼ਨ ਕਰਨੇ ਹਨ।
ਇਹੀ ਨੇਮ ਪਿਤ ਕੀਨ ਹਮਾਰੇ,
ਸਾਡੇ ਪਿਤਾ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਨੇ ਵੀ ਇਹੀ ਨਿਯਮ ਪਾਲਿਆ, ਸਾਡੇ ਪਿਤਾ ਜੀ ਨੇ ਵੀ ਇਸੇ ਨੇਮ ਦੀ ਪਾਲਣਾ ਕੀਤੀ ਹੈ।
ਇਸ ਪ੍ਰਕਾਰ ਆਮ ਪੀ ਔਰ ਤਾਰੇ,
ਅਸੀਂ ਵੀ ਉਹੀ ਨੇਮ ਪਾਲਾਂਗੇ ਜਿਹੜਾ ਨੇਮ ਸਾਡੇ ਪਿਤਾ ਜੀ ਨੇ ਪਾਲਿਆ, ਉਹ ਨੇਮ ਅਸੀਂ ਵੀ ਪਾਲਾਂਗੇ, ਅਸੀਂ ਵੀ ਉਸੇ ਨੇਮ ਦੇ ਧਾਰਨੀ ਹੋਵਾਂਗੇ।
ਨਿਜ ਬਚ ਪਿਤ ਜਿਮ ਕੀਏ ਪ੍ਰਤ ਪਾਰਨ,
ਅਸੀਂ ਆਪਣੇ ਪਿਤਾ ਜੀ ਦੇ ਕੀਤੇ ਹੋਏ ਬਚਨਾਂ ਦੀ ਪਾਲਣਾ ਕਰਾਂਗੇ, ਆਪਣੇ ਬਚਨ ਇੱਦਾਂ ਪਾਲਾਂਗੇ ਜਿਵੇਂ ਸਾਡੇ ਪਿਤਾ ਜੀ ਨੇ ਆਪਣੇ ਬਚਨ ਪਾਲੇ ਨੇ। ਉਹਨਾਂ ਨੇ ਵੀ ਬਚਨ ਕੀਤੇ ਸਨ ਕਿ ਅਸੀਂ ਪਾਪੀ ਨੁਰੰਗੇ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਹੀ ਉਹਦੇ ਦਰਸ਼ਨ ਕਰਨੇ ਨੇ। ਇਹ ਪ੍ਰਣ ਸਾਡੇ ਪਿਤਾ ਜੀ ਨੇ ਵੀ ਕੀਤਾ ਤੇ ਉਹਨਾਂ ਨੇ ਪਾਲਿਆ ਸਾਰੀ ਜ਼ਿੰਦਗੀ, ਤੇ ਅਸੀਂ ਵੀ ਇਹ ਬਚਨ ਜੋ ਕੀਤਾ ਹੈ ਆਪਣੇ ਪਿਤਾ ਜੀ ਵਾਂਗਰ ਇਸ ਬਚਨ ਦੀ ਪਾਲਣਾ ਕਰਾਂਗੇ।
ਤਿਮ ਹਮ ਕਰੇ ਨਾ ਹੋਏ ਹੈ ਟਾਰਨ,
ਅਸੀਂ ਵੀ ਉਸੇ ਤਰ੍ਹਾਂ ਕਰਾਂਗੇ, ਅਸੀਂ ਵੀ ਕਿਸੇ ਪ੍ਰਕਾਰ ਨਾਲ ਆਪਣਾ ਬਚਨ ਨਹੀਂ ਟਾਲਾਂਗੇ।
अटल सुमेर टले नै जैसे,
जिवे सुमेर पर्वत अटल हुंदा ना टल नहीं सकदा, जिवे सुमेर पर्वत अटल है ओ टल नहीं सकदा, एदा सुमेर दे समान अपने बचन पालांगे।
सतगुर बाक अचल नित तैसे,
इसे तरह सतगुरां दे बचन भी अचल हुंदे ने, जिवें सुमेर पर्वत अचल ते अटल है हिल नहीं सकदा, एदा गुरु दे बचन भी अटल ने, जो सतगुरु जी कह दिंदे ने ओ भी अटल है, ओ भी कदे टलदा नहीं।
बिघन पौन ते किम चल परे,
हवा जिन्नी मर्जी तेज चले हनेरी चले पर सुमेर दा नहीं कुछ बिगड़दा, इसे तरह जिन्ने मर्जी बिघना दी हवा चल जाए, जेड़ा बचन असी कीता उस बचन तो असी भी टलन नहीं लगे, टस तो बस नहीं होवांगे।
सदा गंभीर तीर जे तरे,
और सदा गंभीर ते तीरज नू धारण करके रखांगे, गंभीरता दे सुभा नू तीरज नू धारण करके रखांगे, अडोल रहांगे।
अचल बाक सुन के तिस काला,
गुरु हरकृष्ण साहब दे अचल बचन सारे सिखां ने सुने, जेड़े उत्थे मसंद बैठे सी मुखी सिख बैठे सन, उना सारिया ने गुरु हरकृष्ण साहब दे ए बचन सुने ने जो अचल ते अटल हन।
त्रसे मसंद अर मात विसाला,
सारे डर गए, सारिया दे मन च भय पैदा हो गया, और माता जी भी बड़े डर गए भी ये की कह रहे ने, दिल्ली ना गए उत्थे ता बादशाह इना दे खिलाफ हो जाएगा, वो तो अपनिया फौजा भेज के जंग का ऐलान कर देगा, जंग कौन लड़ेगा उन्होंने, ये हाले बाल रूप विच बचपन विच ने, एदा बहुत ज्यादा डर गए जदो गुरु हरकृष्ण साहब ने कहा ना असी नहीं जाना, असी मलेश दे दर्शन नहीं करने, ना उन्हू दर्शन देने ने, ए सुन के माता जी भी डर गए ते जेड़े होर सिख बैठे सन ओ भी डर गए।
पिता समान नेम जे तारे ओ,
बोले कहन लगे जे अपने पिता जी दे समान तुसी नेम कीता है, जिवें पिता गुरु हर राय साहब ने नेम कीता सी उसे तरह जे तुसी भी नेम कीता है।
तो अब सब काज बिगारे ओ,
फिर समझ लो फिर ता अज सारा काम बिगड़ गया, फिर ता जिन्ना काम सी ओ सारा बिगड़ गया, ओदे च बिगाड़ पैदा हो गया।
सबन जोर कर बिने बखानी,
सारिया ने हाथ जोड़ के बेनती कीती, कहन लगे
तुम सरबग्य सकल गुण खानी,
कहन लगे सतगुरु जी तुसी सरबग हो, सारे गुणा दी खान हो, तुसी जो चाहे मर्जी कर सकते हो, हे गरीब नवाज तुसी सरबग हो, सारे गुणा दी खान हो,
जता होए सब को निकी,
तुसी ओही कुछ कर दे हो जो सारियां दे भले विच होवे, जेदे विच सारियां दा भला होवे, सारियां दी कल्याण होवे, ओही काम महाराज सच्चे पातशाह जी तुसी कर दे हो।
पाते आप की परे न फीकी,
महाराज आप जी दे जेड़े कहे बचन ने ओह फिके नहीं पै सकदे, जो बचन तुसी कीता है वो उस तरह ही होवेगा, आप जी दा कीता होया वाक, आप जी दा कहा होया बचन, वो फिका नहीं पै सकदा, ना ही फिका हो सकदा है।
करनी कार तथा तुम बने,
उसे तरह दी कार करनी तुहाडे लई बनदी है जो आप जी ने अपनी रसना तो कहा है।
माते आप की गिनती गिने,
पर महाराज जी आप जी दी माता दे मन च बड़ा फिकर है, साडे अंदर भी फिकर है, चिंता भी दिल्ली जान दे वास्ते की कीता जाए, पर आप जी दे माता जी बहुत ज्यादा चिंतित ने, आप जी दे माता जी दे मन विच भी बहुत सारियां गिनतियां चल रहियां हन।
करिए सब को सुख उपजावन,
हे सतगुरु जी कृपा करके तुसी सारे अंदर सुख उपजाओ, सारिया नू सुख वंडो, सारिया नू सुख दी दात बख्शो, गुरु हरकृष्ण साहब तुसी सुख दाते हो, एहो जिहा भला करो के सारिया नू सुख वंड दियो।
इम इच्छा को ठठो पुजावन,
यो इच्छा पूर्ण करो सारियां दी जो सारियां दे मन दी इच्छा है,
जे न करोगे दिल्ली जाना,
महाराज जे तुसी दिल्ली ना जाओगे ਤੁਸੀਂ ਪ੍ਰਣ ਕੀਤਾ ਕਿ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ। ਮਹਾਰਾਜ ਜੇ ਤੁਸੀਂ ਇਸ ਤਰ੍ਹਾਂ ਦਾ ਪ੍ਰਣ ਕਰੋਗੇ ਤੇ ਦਿੱਲੀ ਨਾ ਜਾਓਗੇ।
ਬਾਦੀ ਨੌਰੰਗ ਦੁਸ਼ਟ ਮਹਾਨਾ,
ਤੇ ਨੌਰੰਗਾ ਬੜਾ ਬਾਦੀ ਹੈ, ਝਗੜਾਲੂ ਹੈ, ਦੁਸ਼ਟ ਹੈ। ਮਹਾਰਾਜ ਉਹਦੇ ਵਰਗਾ ਤਾਂ ਪਾਪੀ ਦੁਸ਼ਟ ਕੋਈ ਨਹੀਂ ਹੋਣਾ।
ਬਿਗੜ ਪਰੇ ਗੋ ਕਰੇ ਕੁਚਾਲੀ,
ਉਹ ਤੁਹਾਡੇ ਨਾਲ ਵਿਗੜ ਜਾਏਗਾ। ਜੇ ਤੁਸੀਂ ਦਿੱਲੀ ਨਾ ਗਏ ਤੇ ਉਹ ਤੁਹਾਡੇ ਨਾਲ ਵਿਗਾੜ ਪੈਦਾ ਕਰ ਲਏਗਾ, ਵਿਗੜ ਜਾਏਗਾ ਔਰ ਕੁਚਾਲ ਪੁਣਾ ਕਰੇਗਾ, ਮਾੜਾ ਕੰਮ ਕਰੇਗਾ।
ਇਹਾਂ ਪਠਾਵੇ ਸੈਨ ਵਿਸਾਲੀ,
ਇਹ ਵੀ ਹੋ ਸਕਦਾ ਕਿ ਉਹ ਆਪਣੀਆਂ ਫੌਜਾਂ ਭੇਜ ਦੇਵੇ। ਮਹਾਰਾਜ ਉਹ ਇੰਨਾ ਵਿਗਾੜ ਪੈਦਾ ਕਰ ਸਕਦਾ ਹੈ ਕਿ ਜੇ ਤੁਸੀਂ ਦਿੱਲੀ ਨਾ ਗਏ ਤੇ ਉਹ ਆਪਣੀ ਫੌਜ ਵੀ ਭੇਜ ਸਕਦਾ ਹੈ, ਆਪਣੀ ਸੈਨਾ ਵੀ ਭੇਜ ਸਕਦਾ ਹੈ।
ਪਰ ਵਿਰੋਧ ਲੜਨ ਕੋ ਪਾਰੀ,
ਵਿਰੋਧ ਪੈ ਜਾਏਗਾ ਆਪ ਜੀ ਦੇ ਬਰ ਖਿਲਾਫ ਔਰੰਗਜ਼ੇਬ ਦੇ ਮਨ ਚ, ਔਰ ਉਹ ਤੁਹਾਡੇ ਨਾਲ ਲੜਨ ਨੂੰ ਤਿਆਰ ਹੋਵੇਗਾ। ਤੇ ਮਹਾਰਾਜ ਲੜਾਈ ਵਿਚ ਬੜੇ ਨੁਕਸਾਨ ਹੋਣਗੇ, ਆਪਾਂ ਲੜਨ ਯੋਗ ਨਹੀਂ ਹਾਂ ਹਾਲੇ, ਕਿਉਂਕਿ ਤੁਹਾਡਾ ਸਵਰੂਪ ਬਾਲ ਰੂਪ ਵਿਚ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਹੋਰ ਸੀ ਪਰ ਹੁਣ ਸਮਾਂ ਹੋਰ ਹੈ, ਇਸ ਕਰਕੇ ਮਹਾਰਾਜ ਉਹਦੇ ਨਾਲ ਆਪਾਂ ਲੜਾਈ ਕਰਕੇ ਨਹੀਂ ਪੁੱਜ ਸਕਦੇ।
ਮੈਂ ਠਹਿਰੇ ਉਹ ਕਿਮ ਜਾਏ ਅਗਾਰੀ,
ਔਰੰਗਜ਼ੇਬ ਦੇ ਸਾਹਮਣੇ ਆਪਣੇ ਕੋਲੋਂ ਖਲੋ ਨਹੀਂ ਹੋਣਾ। 22 ਲੱਖ ਫੌਜ ਦਾ ਮਾਲਕ ਹੈ ਔਰੰਗਜ਼ੇਬ, 50,000 ਵੱਡੀਆਂ ਤੋਪਾਂ ਨੇ, 1 ਲੱਖ ਛੋਟੀਆਂ ਤੋਪਾਂ ਨੇ, ਏਡੀਆਂ ਵੱਡੀਆਂ ਫੌਜਾਂ ਦਾ ਕਿਲਿਆਂ ਦਾ ਉਹ ਮਾਲਕ ਹੈ, ਉਹਦੇ ਬਰ ਖਿਲਾਫ ਆਪਣੇ ਕੋਲੋਂ ਖਲੋਇਆ ਨਹੀਂ ਜਾਣਾ।
ਸਭ ਦੇਸ਼ਨ ਮੈਂ ਰਾਜ ਤਿਸੀ ਕੋ,
ਸਾਰੇ ਦੇਸ਼ਾਂ ਵਿਚ ਉਹਦਾ ਰਾਜ ਚੱਲਦਾ ਹੈ, ਸਾਰੇ ਸੂਬਿਆਂ ਦੇ ਵਿਚ ਉਹਦਾ ਰਾਜ ਚੱਲਦਾ ਹੈ।
ਰਹਿਣ ਦੇਤ ਆਕੀ ਨਾ ਕਿਸੀ ਕੋ,
ਉਹ ਆਪਣੇ ਤੋਂ ਕਿਸੇ ਨੂੰ ਬਾਗੀ ਵੀ ਨਹੀਂ ਰਹਿਣ ਦਿੰਦਾ। ਇਹ ਵੀ ਨਹੀਂ ਕਿ ਉਹਦੀ ਬਗਾਵਤ ਕਰਕੇ ਕੋਈ ਜਿਉਂਦਾ ਰਹਿ ਸਕੇ, ਉਹਦੀ ਕੋਈ ਬਗਾਵਤ ਨਹੀਂ ਕਰ ਸਕਦਾ, ਉਹਦੇ ਤੋਂ ਕੋਈ ਬਾਗੀ ਨਹੀਂ ਹੋ ਸਕਦਾ।
ਸੁਣ ਕੇ ਸ਼੍ਰੀ ਹਰਿ ਕ੍ਰਿਸ਼ਨ ਸਭਨ ਤੇ,
ਜਦੋਂ ਸਿੱਖਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ
ਧੀਰਜ ਕੇ ਸਮੇਤ ਬਚਪਨ ਤੇ,
ਬੜਾ ਧੀਰਜ ਹੈ ਮੇਰੇ ਸਾਹਿਬ ਅੰਦਰ, ਬੜੇ ਠਰਮੇ ਤੇ ਧੀਰਜ ਦੇ ਨਾਲ ਸਤਿਗੁਰੂ ਜੀ ਬੋਲੇ, ਕਹਿਣ ਲੱਗੇ
ਸ਼੍ਰੀ ਨਾਨਕ ਜੀ ਨੀ ਕੀ ਕਰੇ,
ਕਹਿਣ ਲੱਗੇ ਭਾਈ ਸਿੱਖੋ ਚਿੰਤਾ ਨਾ ਕਰੋ, ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਇਹ ਹੌਸਲਾ ਰੱਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਕੁਝ ਬੁਰਾ ਨਹੀਂ ਹੁੰਦਾ, ਤਿਸਤੇ ਹੋਏ ਸੋ ਨਾ ਹੀ ਬੁਰਾ, ਉਹਨਾਂ ਤੋਂ ਜੋ ਹੋਣਾ ਉਹ ਭਲਾ ਹੀ ਹੋਣਾ। ਤੁਸੀਂ ਆਪਣੇ ਮਨ ਚ ਚਿੰਤਾ ਕਰਨੀ, ਫਿਕਰ ਕਰਨਾ ਛੱਡ ਦੋ ਵੀ ਕੀ ਹੋਵੇਗਾ ਕੀ ਬਣੇਗਾ। ਹੋਣਾ ਤਾਂ ਉਹ ਹੈ ਜਿਹੜਾ ਪ੍ਰਮਾਤਮਾ ਨੇ ਪਹਿਲਾਂ ਰਚ ਰੱਖਿਆ, ਜੋ ਵੇਦੋ ਨੇ ਪਹਿਲਾਂ ਬਣਾਈ ਹੋਈ ਆ, ਹੋ ਕੇ ਰਹਿਣੀ, ਉਹਨੂੰ ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਤੇ ਭਰੋਸਾ ਕਰੋ, ਜੋ ਕਰਨਗੇ ਭਲਾ ਕਰਨਗੇ।
ਸਕਲ ਰੀਤ ਕੇ ਕਾਜ ਸੁਧਾਰੇ,
ਸਾਰੀਆਂ ਰੀਤੀਆਂ ਦੇ ਕਾਰਜ ਗੁਰੂ ਨਾਨਕ ਸਾਹਿਬ ਸੁਧਾਰਨਗੇ, ਗੁਰੂ ਨਾਨਕ ਸਾਹਿਬ ਕਰਨਗੇ।
ਇਮ ਕਹਿ ਉੱਠ ਕਰ ਬਾਹਰ ਆਏ,
ਇਦਾਂ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਬਚਨ ਉਚਾਰਨ ਕਰਕੇ ਸਾਰਿਆਂ ਨੂੰ ਧੀਰਜ ਦੇ ਕੇ ਉੱਠ ਕੇ ਬਾਹਰ ਨੂੰ ਆ ਗਏ।
ਜੈ ਦਰਸੇ ਸੰਗਤ ਸਮੁਦਾਏ,
ਜਿੱਥੇ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਸਨ, ਦਰਬਾਰ ਮਹਾਰਾਜ ਜੀ ਦਾ ਸਜਿਆ ਹੋਇਆ ਸੀ, ਉਥੇ ਚੱਲ ਕੇ ਸਤਿਗੁਰੂ ਜੀ ਆਏ ਹਨ।
ਜੈ ਸਿੰਘ ਨ੍ਰਿਪ ਕੋ ਦੂਤ ਆਕਾਰਿਓ,
ਰਾਜੇ ਜੈ ਸਿੰਘ ਦਾ ਜਿਹੜਾ ਦੂਤ ਆਇਆ ਸੀ ਨਾ, ਪ੍ਰਧਾਨ ਜਿਹਨੇ ਬੇਨਤੀ ਕੀਤੀ ਹੈ, ਉਸ ਪ੍ਰਧਾਨ ਵਜ਼ੀਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੇ ਦਰਬਾਰ ਚ ਬੁਲਾਇਆ।
ਸਾਦਰ ਸਭਾ ਮਜਾਰ ਬਿਠਾਰੇ,
ਉਹਦਾ ਬੜਾ ਸਤਿਕਾਰ ਕਰਕੇ ਮਹਾਰਾਜ ਜੀ ਨੇ ਉਹਨੂੰ ਆਪਣੇ ਕੋਲ ਬਿਠਾਇਆ।
ਕਯੋ ਤਾਏ ਸੋ ਹਮ ਪ੍ਰਣ ਏਹੀ,
ਮਹਾਰਾਜ ਜੀ ਨੇ ਉਹਨੂੰ ਦੱਸਿਆ ਜਿਹੜਾ ਉਹ ਦੂਤ ਆਇਆ ਸੀ, ਕਹਿਣ ਲੱਗੇ ਵਜ਼ੀਰ ਸਾਹਿਬ ਸੁਣੋ, ਅਸੀਂ ਇਹ ਪ੍ਰਣ ਕੀਤਾ ਹੋਇਆ, ਸਾਡਾ ਇਹ ਪ੍ਰਣ ਹੈ,
ਦਰਸ਼ਨ ਦੇ ਤੁਰਕ ਨੇ ਲਈ,
ਅਸੀਂ ਤੁਰਕ ਔਰੰਗੇ ਨੂੰ ਨਾ ਦਰਸ਼ਨ ਦੇਣੇ ਨੇ ਤੇ ਨਾ ਹੀ ਉਹਦੇ ਦਰਸ਼ਨ ਕਰਨੇ ਨੇ, ਇਹ ਪ੍ਰਣ ਅਸੀਂ ਕੀਤਾ ਹੋਇਆ।
ਕੌਣ ਕਾਜੈ ਸਾਥ ਹਮਾਰੇ,
ਇਹ ਦੱਸ ਤੂੰ ਤਾਂ ਦਿੱਲੀਓਂ ਚੱਲ ਕੇ ਆਇਆ ਸਾਨੂੰ ਬੁਲਾਉਣ ਲਈ, ਇਹ ਦੱਸ ਵੀ ਔਰੰਗਜ਼ੇਬ ਨੂੰ ਸਾਡੇ ਨਾਲ ਕੰਮ ਕੀ ਹੈ। ਅਸੀਂ ਤਾਂ ਪ੍ਰਣ ਕੀਤਾ ਵੀ ਨਾ ਉਹਨੂੰ ਦਰਸ਼ਨ ਦੇਣੇ ਨਾ ਲੈਣੇ ਨੇ, ਇਹ ਦੱਸ ਵੀ ਉਹਨੂੰ ਸਾਡੇ ਨਾਲ ਕੰਮ ਕੀ ਹੈ।
ਜਿਸ ਤੇ ਪੱਠ ਕਰ ਦੂਤ ਹਕਾਰੇ,
ਇਸ ਕਰਕੇ ਉਹਨੇ ਤੁਹਾਨੂੰ ਭੇਜਿਆ, ਸਾਨੂੰ ਬੁਲਾਉਣ ਵਾਸਤੇ ਦੂਤ ਭੇਜੇ ਹਨ।
ਪਿਤਾ ਹਮਾਰੇ ਕੀ ਜਿਮਰੀਤ,
ਜਿਵੇਂ ਸਾਡੇ ਪਿਤਾ ਗੁਰੂ ਹਰਿ ਰਾਏ ਸਾਹਿਬ ਦੀ ਮਰਿਆਦਾ ਸੀ ਉਹਨਾਂ ਦੀ ਰੀਤ ਸੀ।
ਐਸੋ ਸਹੀ ਨਾ ਵੈ ਵਿਪਰੀਤ,
ਬਿਲਕੁਲ ਸਹੀ ਆ, ਉਹ ਉਲਟ ਨਹੀਂ ਹੋਵੇਗੀ, ਅਸੀਂ ਵੀ ਉਸੇ ਤਰ੍ਹਾਂ ਹੀ ਕਰਾਂਗੇ ਜੋ ਸਾਡੇ ਪਿਤਾ ਜੀ ਨੇ ਕੀਤਾ ਹੈ।
ਅੰਤ ਪ੍ਰੇ ਅੰਤ ਨਿਭਾਇਓ ਨੇਮ,
ਸਾਡੇ ਪਿਤਾ ਜੀ ਨੇ ਆਪਣੇ ਪ੍ਰਾਣਾਂ ਦੇ ਅੰਤ ਤੱਕ ਆਪਣਾ ਨੇਮ ਨਿਭਾਇਆ, ਉਹ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਨਹੀਂ ਮਿਲੇ।
ਤੈਸੇ ਹਮ ਕਰ ਹੈ ਸਹਿ ਪ੍ਰੇਮ,
ਅਸੀਂ ਵੀ ਪ੍ਰੇਮ ਸਹਿਤ ਆਪਣਾ ਉਹ ਪ੍ਰਣ ਨਿਭਾਵਾਂਗੇ, ਅਸੀਂ ਵੀ ਬਾਦਸ਼ਾਹ ਨੂੰ ਨਹੀਂ ਮਿਲਾਂਗੇ, ਪ੍ਰਾਣਾਂ ਦੇ ਅੰਤ ਤੱਕ ਆਪਣਾ ਇਹ ਨੇਮ ਨਿਭਾਵਾਂਗੇ।
ਗੁਰ ਘਰ ਤੇ ਅਜਮਤ ਚੈ ਸ਼ਾਹੂ,
ਬਾਦਸ਼ਾਹ ਗੁਰੂ ਘਰੋਂ ਕਰਾਮਾਤ ਵੇਖਣਾ ਚਾਹੁੰਦਾ, ਉਹਨੂੰ ਇਹੀ ਸ਼ੌਂਕ ਹੈ, ਬਸ ਉਹ ਕਰਾਮਾਤ ਵੇਖਣ ਦਾ ਸ਼ੌਂਕ ਰੱਖਦਾ, ਗੁਰੂ ਘਰੋਂ ਕਰਾਮਾਤ ਵੇਖਣਾ ਚਾਹੁੰਦਾ ਹੈ।
ਇਸ ਹਿੱਤ ਗਯੋ ਪ੍ਰਾਤ ਪੁਰ ਮਾਓ,
ਤੇ ਕਰਾਮਾਤ ਵਿਖਾਉਣ ਵਾਸਤੇ ਸਾਡੇ ਭਰਾ ਬਾਬਾ ਰਾਮ ਰਾਏ ਜੀ ਪਹਿਲਾਂ ਹੀ ਉਹਦੇ ਕੋਲ ਦਿੱਲੀ ਪਹੁੰਚੇ ਹੋਏ ਨੇ, ਉਹਨਾਂ ਨੇ ਪਹਿਲਾਂ ਹੀ ਬੜੀਆਂ ਆਜ਼ਮਤਾਂ ਕਰਾਮਾਤਾਂ ਬਾਦਸ਼ਾਹ ਨੂੰ ਵਿਖਾਈਆਂ ਨੇ।
ਜਿਮ ਜਿਮ ਨੌ ਰੰਗ ਚਾਹਤ ਦੇਖਾ,
ਜਿਵੇਂ ਜਿਵੇਂ ਨੌਰੰਗਾ ਚਾਹੁੰਦਾ ਸੀ ਉਸੇ ਤਰ੍ਹਾਂ ਦੀਆਂ ਕਰਾਮਾਤਾਂ ਉਹਨੇ ਵੇਖੀਆਂ ਹਨ।
ਕਰਾਮਾਤ ਤਿਮ ਕੀਨ ਵਿਸ਼ੇਖਾ,
ਬਾਬੇ ਰਾਮ ਰਾਏ ਨੇ ਵੀ ਉਸੇ ਤਰ੍ਹਾਂ ਦੀਆਂ ਕਰਾਮਾਤਾਂ ਵਿਸ਼ੇਸ਼ ਕਰਕੇ ਵਿਖਾਈਆਂ ਹਨ।
ਅਬ ਲਗ ਨਿਕਟ ਸ਼ਾਹ ਕੇ ਰਹੇ,
ਹਾਲੇ ਵੀ ਬਾਬਾ ਰਾਮ ਰਾਏ ਜੀ ਉੱਥੇ ਬਾਦਸ਼ਾਹ ਕੋਲ ਹੀ ਰਹਿੰਦੇ ਹਨ।
ਕਰੇ ਅਵ ਲੋਕੈ ਜਿਮ ਉਰ ਚਏ,
ਔਰ ਜੋ ਕਹਿੰਦਾ ਹੈ ਉਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਉਹਨੂੰ ਕਰਕੇ ਵਿਖਾਉਂਦੇ ਨੇ।
ਬਿਨਾ ਕਾਜ ਤੇ ਗਮਨ ਹਮਾਰੋ,
ਬਿਨਾ ਕੰਮ ਤੋਂ ਉੱਥੇ ਸਾਡਾ ਜਾਣਾ ਕੀ ਮਤਲਬ ਹੈ, ਸਾਡੇ ਜਾਣ ਦਾ ਕੋਈ ਕੰਮ ਹੀ ਨਹੀਂ ਹੈ, ਤੇ ਅਸੀਂ ਉੱਥੇ ਦਿੱਲੀ ਕਿਉਂ ਜਾਈਏ, ਕਿਉਂ ਬਾਦਸ਼ਾਹ ਨੂੰ ਮਿਲੀਏ।
ਕਿਮ ਹੋਵੇ ਨਿਜ ਹਿਰਦੇ ਵਿਚਾਰੋ,
ਤੁਸੀਂ ਆਪਣੇ ਮਨ ਚ ਵਿਚਾਰੋ ਵਜ਼ੀਰ ਸਾਹਿਬ ਕਿ ਸਾਡਾ ਉੱਥੇ ਜਾਣ ਦਾ ਕੰਮ ਕੀ ਹੈ, ਅਸੀਂ ਉੱਥੇ ਜਾ ਕੇ ਕੀ ਲੈਣਾ, ਸਾਨੂੰ ਬਾਦਸ਼ਾਹ ਨਾਲ ਕੋਈ ਮਤਲਬ ਨਹੀਂ, ਨਾ ਬਾਦਸ਼ਾਹ ਨੂੰ ਸਾਡੇ ਨਾਲ ਕੋਈ ਮਤਲਬ ਹੈ।
ਪਾਪ ਸੁਨੇ ਸ਼੍ਰੀ ਸਤਿਗੁਰ ਕੇਰੇ,
ਜਦੋਂ ਉਸ ਵਜ਼ੀਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਸੁਣੇ,
ਨਿਰਪ ਮੰਤਰੀ ਬੋਲੇ ਹੋ ਤਿਸ ਬੇਰੇ,
ਉਸ ਵੇਲੇ ਉਹ ਵਜ਼ੀਰ ਬੋਲਿਆ,
ਕਰ ਜੋਰਤ ਬੋ ਕਰਤ ਨੇ ਹੋਰਨ,
ਪਹਿਲਾਂ ਤਾਂ ਉਹਨੇ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰਦਾ ਹੈ,
ਸੁਣੋ ਪ੍ਰਭੂ ਤੁਮ ਕੋ ਕੁਛ ਲੋੜ ਨਾ,
ਬੋਲਿਆ ਕਹਿਣ ਲੱਗਾ ਸਤਿਗੁਰੂ ਜੀ ਤੁਹਾਨੂੰ ਕੋਈ ਲੋੜ ਨੀ, ਇਹਦੇ ਚ ਕੋਈ ਦੋ ਰਾਏ ਨਹੀਂ, ਤੁਹਾਨੂੰ ਦਿੱਲੀ ਜਾਣ ਦੀ ਕੋਈ ਲੋੜ ਨਹੀਂ, ਬਾਦਸ਼ਾਹ ਨੂੰ ਮਿਲਣ ਦੀ ਕੋਈ ਲੋੜ ਨਹੀਂ। ਮਹਾਰਾਜ ਇਹ ਬਿਲਕੁਲ ਦਰੁਸਤ ਗੱਲ ਹੈ ਕਿ ਤੁਹਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈ।
ਸਭ ਜਗ ਮੰਗਤ ਕੇ ਤੁਮ ਦਾਤਾ, ਕਰਾ ਮਾਤ ਕੋ ਕਰ ਬਖਿਆਤਾ,
ਮਹਾਰਾਜ ਸਾਰਾ ਜਗ ਮੰਗਤਾ ਹੈ ਤੇ ਸਾਰੇ ਜਗ ਦੇ ਇੱਕ ਦਾਤੇ ਤੁਸੀਂ ਹੋ, ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਸੰਸਾਰ ਦੇ ਜੀਆਂ ਦੇ ਦਾਤੇ ਤੁਸੀਂ ਹੋ, ਪਰ ਮਹਾਰਾਜ ਮੰਗਤਿਆਂ ਨੂੰ ਤਾਂ ਲੋੜ ਪੈਂਦੀ ਹੈ, ਦਾਤੇ ਨੂੰ ਕੋਈ ਲੋੜ ਨਹੀਂ ਕਿਸੇ ਦੀ, ਪਰ ਮੰਗਤਿਆਂ ਨੂੰ ਦਾਤੇ ਦੀ ਲੋੜ ਪੈਂਦੀ ਹੈ, ਸਾਰੇ ਜਗਤ ਦੇ ਤੁਸੀਂ ਦਾਤੇ ਹੋ।
ਤੀਨ ਲੋਕ ਤੁਮਰੇ ਬਸ
ਤਿੰਨੇ ਲੋਕ ਮਹਾਰਾਜ ਜੀ ਤੁਹਾਡੇ ਬਸ ਵਿਚ ਹਨ, ਤੁਹਾਡੇ ਕਾਬੂ ਵਿਚ ਹਨ,
ਪ੍ਰੇਮੀ ਕੇ ਬਸ ਰਾਵਰ ਰਹਿ,
ਤੁਸੀਂ ਸਦਾ ਆਪਣੇ ਪ੍ਰੇਮੀਆਂ ਦੇ ਬਸ ਚ ਰਹਿੰਦੇ ਹੋ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਬਸ ਰਹਿੰਦੇ ਹੋ।
ਯਾ ਤੇ ਨ੍ਰਿਪ ਜੈ ਸਿੰਘ ਸਵਾਈ,
ਇਸ ਕਰਕੇ ਰਾਜਾ ਜੈ ਸਿੰਘ ਸਵਾਈ ਜਿਹੜਾ ਤੁਹਾਡਾ ਪ੍ਰੇਮੀ ਹੈ,
ਸਹਿਤ ਪ੍ਰੇਮ ਕੀਏ ਬਿਨੇ ਬਡਾਈ,
ਉਹਨੇ ਬੜੇ ਪ੍ਰੇਮ ਨਾਲ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਹੈ,
ਮੋਹ ਪਰ ਕਿਰਪਾ ਠਾਨ ਕੇ ਆਵੋ,
ਮਹਾਰਾਜ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਉਹਦੇ ਤੇ ਕਿਰਪਾ ਕਰਕੇ दया करके दिल्ली चल के ओनु दर्शन दियो,
करो किरतार्थ दर्श दिखावो,
ओदी भावना के मैनू दर्शन दे के किरतार्थ करो निहाल करो।
मोको दासी आपनो जानो,
वो कहंदा मैनू अपना दास जानो अपना सेवक जानो,
अपर बार तारी दे नयानो,
और किसे प्रकार दी वार्ता अपने मन च ना लियाओ।
जब दिल्ली पुर परवशो जाए,
जदो दिल्ली शहर विच आप दी प्रवेश करोगे,
संगत सगरी दर्शन पाए,
सारी संगत नु तुहाडे दर्शन होणगे, सारियां संगतां तुहाडे दर्शन करनगियां।
करो आप फुरमावन जैसे,
महाराज जो आप जी अपने मुखों फुरमाओगे, जो हुक्म अपने मुखार बिंद तो करोगे,
हम अनुसारी बरते तैसे,
असि तुहाडे अनुसारी होके वरतांगे, जिवें कहोगे उसे तरह करांगे।
मिलो शासो जे रुच होए,
तुहाडी मर्जी होवे ते बादशाह नु मिल लेना, जे ना होवे ते ना मिलना। जरूरी नहीं कि तुसी बादशाह नु मिलने जाना दिल्ली, महाराज दिल्ली चलो बस, उथे संगत नु दर्शन दियो, जे तुहाडे मन दी मर्जी होवेगी ते बादशाह नु मिल लेना।
जो ना रुचे तो फिक्र ना कोए,
जे तुहाडे मन दी रुचि ना होवे ते ता भी कोई गल नहीं, बादशाह नु ना मिलना।
मैं टिद शाह प्रतिज्ञा करी,
महाराज मैं बादशाह दे कोल बैठ के प्रतिज्ञा कीती है,
श्री हर कृष्ण ले आए हो पुरी,
मैं गुरु हर कृष्ण साहब नु दिल्ली लेके आवांगा, ए प्रण राजे जय सिंह ने भी कीता है।
सोरावर के बसी पछानो,
महाराज ओ तुहाडे वस विच आउण, राजे जय सिंह दा प्रण पूरा करना ए तुहाडे वस च है, तुहाडे अख्तियार च है।
मम डेरे मैं आवन ठानो,
कृपा करके राजे जय सिंह दे डेरे च चरण पाओ चल के,
मिल बेकारन शाह महान,
बादशाह दे मन च भी तुहानू मिलन दी बड़ी इच्छा है।
हट न करे शालीए जान,
महाराज जी मैं भी वेख के आया, वो प्रधान वजीर कह रहा, कहना जी मैं दिल्लियों आया, बादशाह दे मन च इना हठ नहीं तुहानू मिलन दा, वो इना पक्के हठ दा धारदी नहीं है, ओदे मन च तुहानू मिलन दी इन्नी इच्छा नहीं जिन्नी राजे जय सिंह दे मन विच है।
करत वार्तालाप कनेरे,
उथे बड़ी वार्तालाप हुंदी रही है बादशाह दी कचहरी विच,
कह श्री राम राय जिस बेरे,
जदो बाबे राम राय ने कहा सी ना तुहाडे बारे के गुरु हर कृष्ण साहब नु दिल्ली बुलाओ,
तबे शाह बोलत मैं लेओ,
उदो बादशाह ने जेड़ा जवाब दिता सी ओ मैं कोल बह के सुनिया सी,
कोमल हठ भी नहीं रहे ओ,
बड़ा कोमल ते निर्मल सुभा दा रहा, उन्हें आख्या भी वह तो बालक रूप ने उन्होंने क्यों बुलाना है दिल्ली। बादशाह ने इस तरह जवाब दिता सी उहदा सुभा बड़ा कोमल है, तुहाडे प्रति बहुत ज्यादा नरम सुभा है,
तऊ प्रात तुमरे बहु कहो,
बादशाह ने तुहानू बुलाना चाहुंदा सी, पर बाबा जी महाराज जी तुहाडा जिहड़ा भरा बाबा राम राय है उन्हें बार बार हठ कर करके बादशाह दे कन भरे,
तबे हकारन कोचित चयो,
ताउने तुहानू दिल्ली बुलाउण दा चित कीता नहीं ता बादशाह दे मन च तुहानू बुलाउण दी तमन्ना नहीं सी।
हम नित जात शाह के पास,
महाराज असी बादशाह कोल रोज जांदे आउने आ, साडा बादशाह कोल रोज दा अजाणा आउणा है,
करे आप की महिमा रास,
महाराज जी असी आप जी दी महिमा करदे, बादशाह भी तुहाडी महिमा करदा, जदो असी बादशाह कोल जांदे आउने तुहाडा जिक्र चलदा है ते बादशाह भी तुहाडी महिमा करदा तुहाडी बड़ियाई करदा है।
अल्प आर बल बिखे शरीर,
वो कहदा गुरु हर कृष्ण साहब दी उम्र छोटी है हाले बालक रूप दे विच हन,
गुण मैं महद आद जे तीर,
पर गुणा विच बड़े बड़े ने, गुणा विच बड़े अथाह मालक ने, इस तरह कहिंदे हन,
जे हठ हेरे नौ रंग ਵਖੇਰਾ
ਮਹਾਰਾਜ ਜੀ ਬਾਦਸ਼ਾਹ ਦਾ ਹੱਠ ਅਸੀਂ ਵੇਖਦੇ ਨਰੰਗੇ ਦੇ ਮਨ ਦੀ ਹੱਠ ਵਾਲੀ ਬਿਰਤੀ ਵੇਖਦੇ
ਨਿਕਟ ਮਿਲਿਓ ਚੈ ਫੇਰ ਸੁਫੇਰਾ
ਅਸੀਂ ਕਦੇ ਤੁਹਾਡੇ ਕੋਲ ਨਾ ਆਉਂਦੇ ਰਾਜਾ ਜੈ ਸਿੰਘ ਕਦੇ ਨਾ ਕਹਿੰਦਾ ਬਾਦਸ਼ਾਹ ਨੂੰ ਕਿ ਮੈਂ ਗੁਰੂ ਸਾਹਿਬ ਨੂੰ ਲੈ ਕੇ ਆਉਂਦਾ ਹਾਂ
ਮੈਂ ਉਹ ਬੀਚ ਨਿਵਾਰਨ ਕਰੋ
ਮਹਾਰਾਜ ਜੀ ਤੁਸੀਂ ਇੱਕ ਵਾਰੀ ਦਿੱਲੀ ਚੱਲੋ ਤੇ ਜੇ ਬਾਦਸ਼ਾਹ ਤੁਹਾਡੇ ਨਾਲ ਮਿਲਣ ਦਾ ਹੱਠ ਵੀ ਕਰੇਗਾ ਨਾ ਤੇ ਮੈਂ ਵਿੱਚ ਪੈ ਕੇ ਬਾਦਸ਼ਾਹ ਨੂੰ ਰੋਕਾਂਗਾ ਕਿ ਬਾਦਸ਼ਾਹ ਸਤਿਗੁਰਾਂ ਦੇ ਹੁਕਮ ਤੋਂ ਬਿਨਾਂ ਉਹਨਾਂ ਕੋਲ ਨਹੀਂ ਜਾਣਾ ਮਹਾਰਾਜ ਵਿੱਚ ਪੈ ਕੇ ਮੈਂ ਆਪ ਵਿੱਚ ਪੈ ਕੇ ਸਾਰੀ ਸਮੱਸਿਆ ਨਿਵਾਰਾਂਗਾ
ਤੁਮਰੇ ਹਿੱਤ ਮੈਂ ਨਿਤ ਅਨੁਸਾਰੋ
ਤੁਹਾਡੇ ਅਨੁਸਾਰ ਹੋ ਕੇ ਚੱਲਾਂਗਾ ਔਰ ਬਾਦਸ਼ਾਹ ਨੂੰ ਵੀ ਤੁਹਾਡੇ ਅਧੀਨ ਚਲਾਵਾਂਗਾ
ਹਿੰਦੂ ਜਨਮ ਧਰਮ ਅੱਗੇ ਸਦਾ
ਮਹਾਰਾਜ ਮੈਂ ਹਿੰਦੂ ਧਰਮ ਦਾ ਧਾਰਨੀ ਹਾਂ ਮੈਂ ਸਦਾ ਆਪਣੇ ਧਰਮ ਚ ਪੱਕਾ ਔਰ ਤੁਹਾਡੇ ਅਧੀਨ ਹੋ ਕੇ ਚੱਲਾਂਗਾ ਬਾਦਸ਼ਾਹ ਨੂੰ ਵੀ ਤੁਹਾਡੇ ਅਧੀਨ ਚਲਾਵਾਂਗਾ
ਬਿਪਰੇ ਕਰੋ ਨਾ ਆਪ ਕਦਾ
ਮੈਂ ਨਾ ਆਪ ਕਦੇ ਕੋਈ ਉਲਟਾ ਕੰਮ ਕਰਾਂਗਾ ਨਾ ਹੀ ਬਾਦਸ਼ਾਹ ਨੂੰ ਕਰਨ ਦਿਆਂਗਾ
ਜੇ ਕਰ ਪਿਕਤ ਸ਼ਾਹ ਹੱਠ ਕਰਤਾ
ਜੇ ਬਾਦਸ਼ਾਹ ਵੇਖ ਕੇ ਹੱਠ ਕਰਦਾ
ਰਹਿਤ ਨਿਰਾਲੋ ਬੀਚ ਨਾ ਪਰਤਾ
ਮਹਾਰਾਜ ਮੈਂ ਕਦੇ ਵਿੱਚ ਨਾ ਪੈਂਦਾ ਜੇ ਬਾਦਸ਼ਾਹ ਹੱਠ ਕਰਕੇ ਤੁਹਾਨੂੰ ਬੁਲਾਉਂਦਾ ਤੇ ਮੈਂ ਕਦੇ ਵਿੱਚ ਨਹੀਂ ਸੀ ਪੈਣਾ ਮੈਂ ਵੱਖਰਾ ਹੋ ਕੇ ਰਹਿਣਾ ਸੀ
ਦਿੱਲੀ ਮੈਂ ਪਰਵਸ਼ੋ ਇੱਕ ਵਾਰੀ
ਆਪ ਦੀ ਕਿਰਪਾ ਕਰੋ ਇੱਕ ਵਾਰੀ ਦਿੱਲੀ ਚੱਲ ਕੇ ਪ੍ਰਵੇਸ਼ ਕਰੋ
ਹੋਏ ਹੈ ਸਭ ਤੁਮਰੇ ਅਨੁਸਾਰੀ
ਸਭ ਕੁਝ ਤੁਹਾਡੇ ਅਨੁਸਾਰ ਤੇ ਤੁਹਾਡੇ ਅਧੀਨ ਹੀ ਹੋਵੇਗਾ
ਮਿਲਨ ਸ਼ਾਹ ਕੋ ਜੇ ਨਾ ਚਾਹੋ
ਜੇ ਤੁਸੀਂ ਬਾਦਸ਼ਾਹ ਨੂੰ ਨਾ ਮਿਲਣਾ ਚਾਹੋਗੇ
ਰਹੋ ਸਦਨ ਮਮ ਜਾਓ ਨਾ ਪਾਓ
ਰਾਜੇ ਜੈ ਸਿੰਘ ਦੇ ਬੰਗਲੇ ਚ ਰਹਿਣਾ ਉਹਦੇ ਘਰ ਜਾਣ ਦੀ ਲੋੜ ਹੀ ਨਹੀਂ ਤੁਹਾਨੂੰ
ਮਿਲਨ ਅਮਿਲਨ ਜਥਾ ਤੁਮ ਔਰ ਮੈਂ
ਮਿਲਣਾ ਚਾਹੇ ਨਾ ਮਿਲਣਾ ਇਹ ਤੁਹਾਡੇ ਮਨ ਦੀ ਮਰਜ਼ੀ ਹੈ
ਕਰੇ ਤਥਾ ਆਵੋ ਇਸ ਪੁਰ ਮੈਂ
ਉਸੇ ਤਰ੍ਹਾਂ ਆਪ ਜੀ ਕਰੋ ਰਾਜੇ ਜੈ ਸਿੰਘ ਦੀ ਬੇਨਤੀ ਹੈ
ਇਸ ਪ੍ਰਕਾਰ ਰਹਿ ਪਤ ਮੇਰੀ
ਇਸ ਤਰ੍ਹਾਂ ਰਾਜਾ ਜੈ ਸਿੰਘ ਕਹਿੰਦਾ ਮੇਰੀ ਵੀ ਇੱਜ਼ਤ ਰਹਿ ਜਾਏਗੀ
ਦਰਸ ਕਾਮਨਾ ਪੁਰੋ ਵਡੇਰੀ
ਉਹਦੇ ਮਨ ਚ ਦਰਸ਼ਨਾਂ ਦੀ ਕਾਮਨਾ ਆਪ ਦੀ ਚੱਲ ਕੇ ਪੂਰੀ ਕਰ ਦਿਓ
ਇਮ ਜੈ ਸਿੰਘ ਮਹੀਸ਼ ਮਾਨ
ਇਹਦਾ ਰਾਜੇ ਜੈ ਸਿੰਘ ਦੀ ਜਿਹੜੀ ਬੇਨਤੀ ਹੈ
ਬਿਨੇ ਕੀਨ ਮਨ ਪ੍ਰੇਮ ਬੰਧਾਨਾ
ਉਸ ਵਜ਼ੀਰ ਨੇ ਉਹ ਸਾਰੀ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਹੈ
ਅਪਰਾਵਰ ਕੇ ਜਿਮ ਚਿੱਤੇ ਆਵੇ ਕਰੋ ਕਾਰ ਤਿਮ ਸਭ ਹਰ ਖਾਵੇ
ਹੁਣ ਮਹਾਰਾਜ ਜੀ ਆਪ ਜੀ ਦੇ ਚਿੱਤ ਵਿੱਚ ਜਿਵੇਂ ਆਉਂਦੀ ਹੈ ਆਪ ਜੀ ਉਸੇ ਤਰ੍ਹਾਂ ਕਰ ਲਵੋ ਬਾਦਸ਼ਾਹ ਨੂੰ ਮਿਲਣਾ ਚਾਹੇ ਨਹੀਂ ਮਿਲਣਾ ਇਹ ਤੁਹਾਡੀ ਮਰਜ਼ੀ ਹੋਵੇਗੀ ਰਾਜੇ ਜੈ ਸਿੰਘ ਦੀ ਭਾਵਨਾ ਪੂਰੀ ਕਰਨ ਵਾਸਤੇ ਆਪ ਦੀ ਦਿੱਲੀ ਚੱਲੋ